ਜੁਗ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਖੁਦ ਆਨੰਦ ਮਾਨੇ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਆ ਮਨ ਬਿਰਤੀਆਂ ਗਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਗਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਮਿਰਪਾ ਕੇ ਆ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਮਨੁੱਖ ਸਰੀਰ ਪ੍ਰਾਪਤ ਹੋਇਆ ਇਹ ਜਨਮ ਪ੍ਰਾਪਤ ਹੋਇਆ ਜਿਸ ਜਨਮ ਦੇ ਅੰਦਰ ਆਪਾਂ ਆਪਣੇ ਕੀਤੇ ਪਾਪ ਮਾੜੇ ਕਰਮ ਧੋ ਸਕਦੇ ਹਾਂ ਅਤੇ ਧੋ ਕੇ ਆਪਣੇ ਆਪ ਦੀ ਪਹਿਚਾਣ ਕਰ ਸਕਦੇ ਹਾਂ ਅਸੀਂ ਕੌਣ ਹਾਂ ਸੁਵਰਡ ਭਾਗੇ ਹਾਂ ਵੀ ਇਹ ਸਾਨੂੰ ਸਮਾਂ ਮਿਲਿਆ ਪਰ ਇਸ ਸਮੇਂ ਦੇ ਅੰਦਰ ਵੀ ਅਸੀਂ ਸਰੀਰਕ ਚਿੰਤਾਵਾਂ ਲੈ ਕੇ ਬਹਿ ਜਾਂਦੇ ਹਾਂ ਹੁਣ ਇਹ ਆਪ ਜੀ ਸ਼ਬਦ ਸਰਵਣ ਕਰ ਰਹੇ ਸੀ ਗੁਰਸਿੱਖਾਂ ਨੇ ਸ਼ਬਦ ਗਾਇਨ ਕੀਤਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਹੈ ਜਲ ਮੈਂ ਜੰਤੂ ਪਾਏ ਨਾ ਤਿੰਨਾਂ ਬੀਰੋ ਜੀ ਦੇ ਵਿਚਾਰ ਕਰਨੀ ਹੈ ਇਹ ਨਹੀਂ ਹੈ ਕਿ ਆਪਾਂ ਆਏ ਹਾਂ ਕੀਰਤਨ ਚੱਲਦਾ ਹੈ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਆਪਾਂ ਅੱਖਾਂ ਬੰਦ ਕਰਕੇ ਬੈਠੇ ਤੇ ਸਮਝ ਲਿਆ ਵੀ ਅਸੀਂ ਬੜੇ ਗੁਰੂ ਘਰ ਦੇ ਪ੍ਰੇਮੀ ਹਾਂ ਗੁਰੂ ਪਿਆਰੋ ਅੱਖਾਂ ਬੰਗਲੇ ਦੀ ਨਿਆਈ ਬੰਦ ਨਹੀਂ ਕਰਨੀ ਠੀਕ ਹੈ ਬਈ ਮਨ ਬਿਰਤੀ ਜਿਹੜੀ ਹੈ ਨੇਤਰ ਭਾਵੇਂ ਸਾਡੇ ਬੰਦ ਹੋਣ ਪਰ ਮਨ ਬਿਰਤੀ ਜਾਗਰੂਕ ਹੋਵੇ ਐਸੀ ਜਾਗਰੂਕ ਹੋਵੇ ਕਿ ਸਾਨੂੰ ਗੁਰੂ ਸਾਹਿਬਾਨ ਕੀ ਸਮਝਾ ਰਹੇ ਨੇ ਕੀ ਦੱਸ ਰਹੇ ਨੇ ਉਸੇ ਸਰਵਣ ਕਰਨ ਜੋਗੀ ਹੋਈਏ ਜਦੋਂ ਆਪਾਂ ਬਾਣੀ ਸਰਵਣ ਕਰਦੇ ਹਾਂ ਆਪ ਕੀਰਤਨ ਸਰਵਣ ਕਰ ਰਹੇ ਸੀ ਨਾਨਕ ਚਿੰਤਾ ਮਤ ਕਰੋ ਤੇ ਆਪਾਂ ਇਹਨੂੰ ਫੜਨਾ ਹੈ ਇਹਨਾਂ ਪੰਕਤੀਆਂ ਨੂੰ ਇਹਨਾਂ ਬੋਲਾਂ ਨੂੰ ਆਪਣੇ ਹਿਰਦੇ ਚ ਜਗ੍ਹਾ ਦੇਣੀ ਹੈ ਇੱਥੇ ਵਸਾਉਣਾ ਆ ਤੇ ਆਪਣੇ ਮਨ ਚੋਂ ਆਵਾਜ਼ ਪੈਦਾ ਕਰਨੀ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪ ਦਾ ਸ਼ੁਕਰਾਨਾ ਆ ਕਿਉਂ ਸ਼ੁਕਰਾਨਾ ਆ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਬੜੀ ਰਹਿਮਤ ਕੀਤੀ ਹੈ ਰਾਤ ਦਿਨ ਚਿੰਤਾ ਹੀ ਲੱਗੀ ਰਹਿੰਦੀ ਸੀ ਪਤਾ ਨਹੀਂ ਕੰਮ ਬਣਨਾ ਕਿ ਨਹੀਂ ਬਣਾ ਨਹੀਂ ਪਤਾ ਨਹੀਂ ਕੀ ਹੋਣਾ ਹੈ ਪਰ ਜਦੋਂ ਆਪ ਦੇ ਚਰਨਾਂ ਵਿੱਚ ਬਹਿ ਕੇ ਸੁਣਿਆ ਨਾ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਦਿਸੀ ਹੈ ਗੁਰੂ ਜੀ ਕਹਿ ਰਹੇ ਵੀ ਚਿੰਤਾ ਨਾ ਕਰਿਆ ਕਰ ਚਿੰਤਾ ਕਲ ਪੁਰਖ ਦੀਆਂ ਨੇ ਫਿਰ ਮਨ ਵਿੱਚ ਸਵਾਲ ਉੱਠਦਾ ਵੀ ਚਿੰਤਾ ਪਰਮਾਤਮਾ ਦੀ ਹੈ ਕਿੱਦਾਂ ਚਿੰਤਾ ਤਾਂ ਸਾਡੀਆਂ ਨੇ ਸੋਚ ਤਾਂ ਸਾਡੀ ਹੈ ਵੀ ਆਹ ਨਹੀਂ ਬਣਿਆ ਉਹ ਨਹੀਂ ਮਿਲਿਆ ਆਹ ਨਹੀਂ ਕੀਤਾ ਉਹ ਨਹੀਂ ਹੋਇਆ ਤੇ ਗੁਰੂ ਸਾਹਿਬਾਨ ਅਗਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਆ ਕਹਿਣ ਲੱਗੇ ਜਲ ਮੈਂ ਜੰਤੂ ਪਾਏ ਨਾ ਤਿੰਨਾਂ ਬੀਰੋ ਜੀ ਦੇ ਕਹਿੰਦੇ ਵੀ ਦੇਖ ਇਸ ਧਰਤੀ ਹੇਠਾਂ ਪਾਣੀ ਆ ਜਲ ਆ ਉਸ ਜਲ ਦੇ ਅੰਦਰ ਉਸ ਪਾਣੀ ਦੇ ਅੰਦਰ ਜੀਵ ਜੰਤੂ ਨੇ ਪਰ ਧਿਆਨ ਕਰ ਉਹਨਾਂ ਨੂੰ ਪੈਦਾ ਕਰਕੇ ਪਰਮਾਤਮਾ ਨੂੰ ਰੋਟੀ ਰੋਜੀ ਦੇਣ ਡਿਆ ਉੱਥੇ ਵਿਚਾਰ ਕਰ ਵੀ ਜੇ ਉਹਨਾਂ ਦੀ ਰੋਟੀ ਰੋਜੀ ਉੱਥੇ ਪਹੁੰਚ ਸਕਦੀ ਹੈ ਤੇ ਤੈਨੂੰ ਚਿੰਤਾ ਕਾਹਦੀ ਪੈਗੀ ਪਈ ਕਦੀ ਵਿਚਾਰ ਕੇ ਦੇਖਿਓ ਪਰਮਾਤਮਾ ਨੂੰ ਹਰ ਇੱਕ ਜੀਵ ਦੀ ਚਿੰਤਾ ਆ ਹਰ ਇੱਕ ਜੀਵ ਵੱਲ ਪਰਮਾਤਮਾ ਦਾ ਧਿਆਨ ਆ ਜਿਹੜੇ ਵੇਲੇ ਜਿਹਨੂੰ ਕਿਹੜੀ ਚੀਜ਼ ਦੀ ਲੋੜ ਆ ਜਦੋਂ ਉਹਦਾ ਸਮਾਂ ਬਣਦਾ ਨਾ ਗੁਰੂ ਪਿਆਰੇ ਆਟੋਮੈਟਿਕਲੀ ਬਿਨਾਂ ਮੰਗਿਆਂ ਬਿਨਾਂ ਦੱਸਿਆਂ ਉਹ ਚੀਜ਼ ਪਹੁੰਚ ਜਾਂਦੀ ਆ ਬੰਦਾ ਹੈਰਾਨ ਹੁੰਦਾ ਕਈ ਵਾਰੀ ਤੇ ਗੱਲਾਂ ਕਰਦਾ ਕਿਸੇ ਨਾਲ ਕਹਿੰਦਾ ਕਦੀ ਸੋਚਿਆ ਹੀ ਨਹੀਂ ਸੀ ਇੰਨੀ ਘਰ ਚ ਗਰੀਬੀ ਸੀਗੀ ਕਦੇ ਸੋਚਿਆ ਹੀ ਨਹੀਂ ਸੀ ਕਦੀ ਵੀ ਕਾਰ ਲੈ ਲਾਂਗੇ ਕਹਿੰਦਾ ਕਮਾਲ ਹੈ ਰੱਬ ਦੇ ਰੰਗ ਹੀ ਨੇ ਸਿਰਫ ਤੁਸੀਂ ਨਾ ਦੋ ਮਿੰਟ ਆਪਣੀ ਮਨ ਬਿਰਤੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿਆ ਕਰੋ ਦੋ ਮਿੰਟ ਲਈ ਤੇ ਤੁਹਾਨੂੰ ਦੋ ਮਿੰਟ ਵਿੱਚ ਹੀ ਜਵਾਬ ਮਿਲਣ ਲੱਗ ਪੈਣਗੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਣ ਲੱਗ ਪੈਣਗੇ ਵੀ ਵੇਖ ਲਾ ਤੂੰ ਨੀਵਾਂ ਹੋ ਗਏ ਦੇਖ ਤੈਨੂੰ ਐਂ ਲੱਗੇਗਾ ਤੂੰ ਸਭ ਤੋਂ ਉੱਚਾ ਆ ਨੀਵਾਂ ਹੋ ਕੇ ਵੇਖੇ ਕਦੇ ਠੀਕ ਹੈ ਜਿਹੜਾ ਇਨਸਾਨ ਨਿਉਂਦਾ ਨਾ ਮਨ ਕਰਕੇ ਤੇ ਬਾਣੀ ਚ ਗੁਰੂ ਜੀ ਲਿਖਦੇ ਨੀਵੇਂ ਸੋ ਗੌਰਾ ਹੋਏ ਗੌਰਾ ਕਹਿੰਦੇ ਭਾਰੇ ਨੂੰ ਕਹਿੰਦੇ ਜਿਹੜਾ ਗੁਰੂ ਚਰਨਾਂ ਚ ਨਿਉ ਜਾਂਦਾ ਜਿਹੜਾ ਨੀਵਾਂ ਹੁੰਦਾ ਨਾ ਉਹ ਭਾਰਾ ਹੋ ਜਾਂਦਾ ਉਹਦਾ ਵੇਟ ਵੱਧ ਜਾਂਦਾ ਉਹਦਾ ਐਸਾ ਭਾਰ ਵੱਧ ਜਾਂਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹਦੇ ਬਰਾਬਰ ਕੋਈ ਤੁਲਦਾ ਹੀ ਨਹੀਂ ਹੈ ਠੀਕ ਹੈ ਜਿਹੜਾ ਜਿਹਦੇ ਅੰਦਰ ਸਿਮਰਨ ਹੈ ਜਿਹਦੇ ਅੰਦਰ ਭਗਤੀ ਹੈ ਜਿਹਦੇ ਅੰਦਰ ਗੁਰੂ ਦੇ ਬੋਲਾਂ ਦਾ ਟਿਕਾਹ ਆ ਉਹ ਭਾਰਾ ਹੋ ਜਾਂਦਾ, ਉਹਦੇ ਬਰਾਬਰ ਤੋਲੋਗੇ ਕਿਹਨੂੰ ਹੋਰ? ਫਿਰ ਮਨ 'ਚ ਕੀ ਆਉਂਦਾ, ਛੱਡ ਪਰਾਂ ਦੇ ਬਰਾਬਰ ਕੌਣ ਆ, ਇਹਨੇ ਭਗਤੀ ਕੀਤੀ ਹੈ, ਫਿਰ ਉਹ ਕਿਹਦੇ ਬਰਾਬਰ ਹੈ? ਦੇਖੋ ਤੋਲਿਆ ਕਿਹਦੇ ਨਾਲ ਫਿਰ ਉਹਨੂੰ ਭਗਤ ਨੂੰ? ਕਹਿੰਦੇ ਹਰ ਕਾ ਭਗਤ ਹਰ ਹੀ ਜਿਹਾ, ਕਿੱਥੋਂ ਜਾ ਕੇ ਤੋਲਿਆ? ਕਹਿੰਦੇ ਇੰਨਾ ਭਾਰਾ ਹੋ ਗਿਆ ਵੀ ਰੱਬ ਤੋਂ ਭਾਰਾ ਕੋਈ ਨਹੀਂ ਹੈ। ਕਹਿੰਦੇ ਫਿਰ ਉਹ ਵੀ ਭਾਰਾ ਹੋ ਗਿਆ ਰੱਬ ਜਿੰਨਾ ਭਾਰਾ ਹੋ ਗਿਆ, ਰੱਬ ਦੇ ਬਰਾਬਰ ਤੋਲ ਦਿੱਤਾ ਉਹਨੂੰ। ਕਿਹਨੂੰ? ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ, ਜਿਹਨੇ ਨਾਮ ਸਿਮਰਨ ਕੀਤਾ ਉਹਨੂੰ ਇਹ ਮਾਨ ਪ੍ਰਾਪਤ ਹੁੰਦਾ। ਸੋ ਵਿਚਾਰ ਕਰੀਏ ਕਿ ਗੁਰੂ ਸਾਹਿਬ ਉਹਨਾਂ ਸਮਝਾਉਂਦੇ ਪਏ ਨੇ, ਕਹਿੰਦੇ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ 'ਚ ਫਸਾ ਰਹੇ ਨਾ, ਕਈਆਂ ਨੂੰ ਚਿੰਤਾ ਵੀ ਕਿਤੇ ਮਰ ਨਾ ਜਾਈਏ, ਕਿਸੇ ਨੂੰ ਚਿੰਤਾ ਪਤਾ ਨਹੀਂ ਯਾਰ ਕੀ ਹੋਇਆ ਨਾ, ਅਤੇ ਗੁਰੂ ਸਾਹਿਬ ਬਣਨਾ ਸੋਠ ਮਰਨਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਸਮਝਾਉਣ ਲੱਗੇ। ਕਹਿੰਦੇ ਸਭਣਾ ਮਰਨਾ ਆਇਆ ਵਿਛੋੜਾ ਸਭਣਾ, ਹੁਣ ਧਿਆਨ ਦਿਓ, ਕਹਿੰਦੇ ਸਭਣਾ ਮਰਨਾ ਆਇਆ। ਗੁਰੂ ਸਾਹਿਬ ਦੱਸਦੇ ਪਏ ਨੇ, ਕਹਿੰਦੇ ਵੀ ਹੇ ਪੁਰਾਣੀ ਮਨ ਬਿਰਤੀ ਬਣਾ ਵੀ ਸਾਰਿਆਂ ਨੇ ਜਿਹੜੇ ਇੱਥੇ ਆਏ ਆ ਨਾ, ਜਿਹੜੇ ਇੱਥੇ ਆਏ, ਆਏ ਦਾ ਭਾਵ ਕੀ? ਜਨਮ ਲੈਣਾ। ਜਿਹਨਾਂ ਨੇ ਜਨਮ ਲਿਆ ਨਾ, ਇਹਨਾਂ ਮਰਨਾ ਸਾਰਿਆਂ ਨੇ, ਮੌਤ ਸਾਰਿਆਂ ਨੂੰ ਆਉਣੀ ਹੈ, ਸਰੀਰ ਸਾਰਿਆਂ ਨੇ ਛੱਡਣਾ। ਪਰ ਇੱਕ ਗੱਲ ਧਿਆਨ ਕਰੀ, ਜੇ ਇਸ ਜਨਮ ਦੇ ਅੰਦਰ ਵੀ ਇਹ ਪਰਮਾਤਮਾ ਨੂੰ ਭੁੱਲ ਕੇ ਬੈਠੇ ਨੇ, ਉਹ ਤੋਂ ਦੂਰ ਬੈਠੇ ਨੇ, ਉਹਦੇ ਨਾਲ ਪਿਆਰ ਨਹੀਂ ਹੈ, ਪ੍ਰੀਤੀ ਨਹੀਂ ਹੈ, ਨਾਮ ਸਿਮਰਨ ਨਹੀਂ ਹੈ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ, ਗੁਰਬਾਣੀ ਦੀ ਵਿਚਾਰ ਅੰਦਰ ਨਹੀਂ ਹੈ, ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿਣ ਲੱਗੇ ਵਿਛੋੜਾ ਸਭਣਾ। ਵਿਛੋੜਾ ਕੀ ਹੈ? ਠੀਕ ਹੈ ਬਈ, ਕਹਿੰਦੇ ਫਿਰ ਇਹਨਾਂ ਸਾਰਿਆਂ ਨੂੰ ਉਸ ਪਰਮਾਤਮਾ ਤੋਂ ਵਿਛੜ ਕੇ ਰਹਿਣਾ ਪਏਗਾ, ਉਸ ਪਰਮਾਤਮਾ 'ਚ ਲੀਨ ਨਹੀਂ ਹੋ ਸਕਦੇ। ਜਿਹੜਾ ਇਸ ਜਨਮ ਦੇ ਅੰਦਰ ਵੀ ਉਸ ਪਰਮਾਤਮਾ ਨੂੰ ਭੁੱਲ ਕੇ ਬੈਠਾ, ਆਪ ਜੀ ਵਿਚਾਰ ਕਰਨਾ, ਸਾਡੀ ਮਨ ਬਿਰਤੀ 'ਚ ਆਉਂਦਾ ਜ਼ਰੂਰ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਬੜਾ ਚੇਤੇ ਆ ਮੈਨੂੰ, ਪੁੱਛਿਆ ਕਿੱਦਾਂ ਚੇਤੇ ਆ, ਅਤੇ ਅੱਗੋਂ ਡਿਟੇਲ ਸੁਣਾਉਣ ਲੱਗ ਪੈਂਦਾ। ਕਹਿੰਦਾ ਜੀ ਮੈਂ ਰਾਤ 4 ਵਜੇ ਉੱਠਦਾ, ਮੈਂ ਨਿਤਨੇਮੀ ਮੈਂ ਪੰਜਾਂ ਮਿੰਟ ਦਾ ਪਾਠ ਕਰਦਾ, ਫਿਰ ਮੈਂ ਗੁਰਦੁਆਰਾ ਸਾਹਿਬ ਜਾਂਦਾ ਅਤੇ ਮੱਥਾ ਟੇਕਦਾ, ਪ੍ਰਸ਼ਾਦ ਲੈ ਕੇ ਆਉਂਦਾ, ਮੈਨੂੰ ਰੱਬ ਚੇਤੇ ਆ, ਮੈਂ ਸ਼ਾਮੀ ਫਿਰ ਗੁਰਦੁਆਰੇ ਜਾਂਦਾ। ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਸਾਰਿਆਂ ਨੂੰ ਕਿਹਾ ਕਰੇ ਮੈਨੂੰ ਰੱਬ ਚੇਤੇ, ਮੈਨੂੰ ਰੱਬ ਚੇਤੇ, ਮੈਨੂੰ ਰੱਬ ਚੇਤੇ। ਇੱਕ ਦਿਨ ਦਾਲ ਲੱਗਾ ਅਤੇ ਕਿਸੇ ਨੂੰ ਕਹਿ ਬੈਠਾ, ਕਹਿੰਦਾ ਇੰਨਾ ਚਿਰ ਹੋ ਗਿਆ ਮੈਨੂੰ ਗੁਰੂ ਘਰ ਆਉਂਦੇ ਨੂੰ, ਪਰ ਮੇਰਾ ਕੰਮ ਕੋਈ ਨਹੀਂ ਬਣਿਆ। ਉਹ ਅੱਗੋਂ ਸੱਜਣ ਉਹਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਨੂੰ ਰੱਬ ਚੇਤੇ। ਕਹਿੰਦਾ ਹਾਂ। ਕਹਿੰਦਾ ਭਾਈ ਸਾਹਿਬ ਜਿਹਨਾਂ ਨੂੰ ਰੱਬ ਚੇਤੇ ਆ ਉਹਨਾਂ ਨੂੰ ਜੱਗ ਚੇਤੇ ਨਹੀਂ ਹੁੰਦਾ, ਅਤੇ ਜਿਹਨਾਂ ਨੂੰ ਜੱਗ ਚੇਤੇ ਆ ਉਹਨਾਂ ਨੂੰ ਕਦੀ ਰੱਬ ਚੇਤੇ ਨਹੀਂ ਹੁੰਦਾ। ਕਦੀ ਪੜ੍ਹਿਓ ਬਾਣੀ 'ਚ ਪੰਕਤੀ ਹੁੰਦੀ ਆ, ਮਨ ਜੀਤੇ ਜੱਗ ਜੀਤ। ਠੀਕ, ਕਦੀ ਆਇਆ ਵੀ ਜੱਗ ਜੀਤੇ ਮਨ ਜੀਤ, ਜਿਹਨਾਂ ਜੱਗ ਜਿੱਤ ਲਿਆ ਉਹਨਾਂ ਨੇ ਮਨ ਜਿੱਤ ਲਿਆ? ਜੀ ਨਹੀਂ। ਕਹਿੰਦੇ ਮਨ ਜੀਤੇ ਜੱਗ ਜੀਤ, ਕਹਿੰਦੇ ਜਿਹਨਾਂ ਨੇ ਮਨ ਨੂੰ ਜਿੱਤਿਆ ਤਾਂ ਉਹਨਾਂ ਜੱਗ ਜਿੱਤ ਲਿਆ ਉਹਨਾਂ ਨੇ। ਅਤੇ ਮਨ ਦੀ ਜਿੱਤ ਕਿਹੜੀ ਹੈ? ਜਦੋਂ ਸਾਡੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜ ਜਾਂਦੀ ਹੈ, ਸਾਡੇ ਅੰਦਰ ਕੇਵਲ ਤਾਂ ਕੇਵਲ ਗੁਰੂ ਚਰਨਾਂ ਦੇ ਪ੍ਰਤੀ ਪਿਆਰ ਪੈ ਜਾਂਦਾ, ਅਤੇ ਸਮਝ ਲਓ ਵੀ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ, ਸੰਸਾਰ ਦੀ ਮਨ ਪ੍ਰਵਾਹ ਨਹੀਂ ਕਰਦਾ, ਉਦੋਂ ਸਮਝ ਲਓ ਮਨ ਨੂੰ ਜਿੱਤ ਲਿਆ ਸੀ। ਜਿੱਤਣ ਦਾ ਭਾਵ ਕੀ ਹੈ? ਕਾਬੂ ਪਾਉਣਾ। ਠੀਕ ਹੈ, ਕਾਬੂ ਪਾਉਣਾ ਕਿਵੇਂ? ਫਲਾਣਾ ਸੌਂ ਫਲਾਣੇ ਬੰਦੇ ਨੂੰ ਢਾ ਲਿਆ, ਉਹਨੇ ਕਾਬੂ ਪਾ ਲਿਆ, ਕਹਿੰਦਾ ਜਿੱਤ ਗਿਆ। ਇੱਦਾਂ ਗੁਰੂ ਜੀ ਕਹਿੰਦੇ ਆ, ਕਹਿੰਦੇ ਜਿਹਨਾਂ ਨੇ ਆਪਣੇ ਮਨ 'ਤੇ ਕਾਬੂ ਪਾ ਲਿਆ, ਮਨ ਦੀਆਂ ਤ੍ਰਿਸ਼ਾਵਾਂ ਭਾਵਨਾ ਝੂਠੀਆਂ ਮੰਗਾਂ 'ਤੇ ਕਾਬੂ ਪਾ ਲਿਆ, ਉਹ ਜਿੱਤ ਗਏ ਨੇ। ਕਹਿੰਦਾ ਫਿਰ ਜੱਗ ਜੀਤ, ਕਹਿੰਦੇ ਜਿਹਨਾਂ ਨੇ ਮਨ ਜਿੱਤ ਲਿਆ, ਮਨ 'ਤੇ ਕਾਬੂ ਪਾਇਆ, ਉਹਨਾਂ ਨੇ ਸੰਸਾਰ ਹੀ ਜਿੱਤ ਲਿਆ, ਉਹਨਾਂ ਨੂੰ ਸੰਸਾਰ ਦੀ ਪਰਵਾਹ ਨਹੀਂ ਹੈ। ਕਹਿੰਦਾ ਭਾਵ ਉਹਨਾਂ ਨੂੰ ਸੰਸਾਰ ਦੀ ਝੂਠੀ ਦਾਤ ਜਿਹੜੀ ਹੈ ਨਾ, ਆਪਣੇ ਅਧੀਨ ਨਹੀਂ ਕਰ ਸਕਦੀ, ਆਪਣੇ ਵਾਲੇ ਪਾਸੇ ਖਿੱਚ ਨਹੀਂ ਸਕਦੀ। ਤਾਂ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਸਭਣਾ ਮਰਨਾ ਆਇਆ ਵਿਛੋੜਾ ਸਭਣਾ। ਕਹਿੰਦੇ ਵੀ ਜਿਹੜਾ ਉਸ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, ਇਸ ਜਨਮ ਦੇ ਅੰਦਰ ਭਗਤੀ ਨਹੀਂ ਕਰਦਾ, ਕਹਿੰਦਾ ਉਹਨਾਂ ਸਾਰਿਆਂ ਨੂੰ, ਠੀਕ ਹੈ, ਵੀ ਜੰਮਣਾ ਅਤੇ ਮਰਨਾ ਪਏਗਾ। ਕਹਿੰਦਾ ਆਪਾਂ ਜੰਮਣ ਮਰਨ ਦੇ ਗੇੜ 'ਚ ਪੈ ਰਹਿਣਗੇ, ਅਤੇ ਵਿਛੋੜਾ ਸਭਣਾ, ਉਹਨਾਂ ਸਾਰਿਆਂ ਨੂੰ ਉਸ ਪਰਮਾਤਮਾ ਤੋਂ ਵਿਛੜ ਕੇ ਰਹਿਣਾ ਪਏਗਾ। ਕਹਿੰਦਾ ਭਾਵ ਦੂਰ ਰਹਿਣਾ ਪਏਗਾ, ਪਰਮਾਤਮਾ ਨਾਲ ਨਾਤਾ ਨਹੀਂ ਜੁੜ ਸਕਦਾ ਉਹਨਾਂ ਦਾ। ਹੁਣ ਅੱਗੇ ਜਾ ਕੇ ਦੇਖੋ ਕੀ ਕਹਿਣ ਲੱਗੇ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਧਿਆਨਾ। ਅਸੀਂ ਜਦੋਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਹਨਾ, ਤੇ ਆਪਾਂ ਕੀ ਕਈ ਵਾਰੀ ਦਿਮਾਗ ਚ ਆ ਜਾਂਦਾ ਵੀ ਲੱਗਦਾ ਏਦਾਂ ਬੋਲਿਆ ਵੀ ਅੱਗੇ ਮਿਲਣ ਕੇ ਨਾ, ਆਪਾਂ ਕੇ ਵੱਖਰਾ ਕਰਤਾ ਤੇ ਨਾ ਵੱਖਰਾ ਕਰ ਦਿੱਤਾ, ਸੁਣਨ ਲੱਗਿਆ ਆਪਾਂ ਨੂੰ ਏਦਾਂ ਮਹਿਸੂਸ ਹੁੰਦਾ, ਪਰ ਨਹੀਂ, ਇਹ ਕਿਹਨਾਂ ਆ, ਕਿਹਨਾਂ ਦਾ ਭਾਵ ਕਿਹੜੇ ਬੰਦੇ। ਗੁਰੂ ਜੀ ਕਹਿਣ ਲੱਗੇ ਇੱਥੇ, ਕਹਿੰਦੇ ਜਾਏ ਪੁੱਛੋ ਸਿਆਣਿਆ, ਕਹਿੰਦੇ ਕਿ ਸੰਸਾਰ ਤਾਂ ਸਾਰਾ ਹੀ ਪਰਮਾਤਮਾ ਤੋਂ ਵਿਛੜਿਆ, ਠੀਕ ਹੈ, ਤੇ ਸਾਰੀ ਦੁਨੀਆਂ ਜੰਮਣ ਮਰਨ ਦੇ ਗੇੜ ਚ ਪਈ ਹੈ। ਕਹਿੰਦੇ ਜਾਓ ਪੁੱਛੋ ਸਿਆਣਿਆ, ਤੇ ਸਿਆਣੇ ਦਾ ਭਾਵ ਗੁਰਮੁਖ ਆ ਗਿਆ, ਠੀਕ ਹੈ। ਸਿਆਣਾ ਆਪਾਂ ਕਿਹਨੂੰ ਕਹਿੰਦੇ ਹਾਂ, ਧਿਆਨ ਦੇਣਾ, ਸਿਆਣਾ ਆਪਾਂ ਕਹਿੰਦੇ ਕਿਸੇ ਬਜ਼ੁਰਗ ਨੂੰ ਕਹਿੰਦੇ ਹਾਂ, ਸਿਆਣਾ ਹੈ ਤਾਂ ਮਤਲਬ ਉਹਨੇ ਜ਼ਿੰਦਗੀ ਹੰਡਾਈ ਹੈ, ਤਜਰਬਾ ਕੀਤਾ। ਤਾਂ ਭੌਣੀ ਜੀ ਕਹਿੰਦੇ ਇਹ ਸਿਆਣਾ ਆ, ਇਹਨੇ ਜ਼ਿੰਦਗੀ ਹੰਡਾਈ, ਇਹਨੂੰ ਕੋਲ ਪੁੱਛ ਲਓ ਕੋਈ, ਠੀਕ ਹੈ। ਆਪ ਜੀ ਨੇ ਉਹ ਗੱਲ ਸੁਣੀ ਹੋਣੀ ਕਿ ਕੋਈ ਇਨਸਾਨ ਬਰਾਤ ਲੈ ਕੇ ਗਏ ਤੇ ਉਹ ਕਹਿੰਦੇ ਕੋਈ ਬਜ਼ੁਰਗ ਨਹੀਂ ਲੈ ਕੇ ਆਉਣਾ ਨਾਲ, ਤੂੰ ਪੇਟੀ ਚ ਬੰਦ ਕਰਕੇ ਲੈ ਗਏ। ਕਹਿੰਦਾ ਭਾਵ ਕਿ ਬਜ਼ੁਰਗ ਬੰਦਾ ਉਹਨੇ ਜ਼ਿੰਦਗੀ ਹੰਡਾਈ ਹੈ, ਕੋਈ ਚਾਹੀਦੀ ਗੱਲ ਦੱਸਦਾ। ਇੱਥੇ ਵੀ ਗੁਰੂ ਜੀ ਨਾ ਸਿਆਣਾ ਦਾ ਅੱਖਰ ਭਾਵ, ਜਿਨ੍ਹਾਂ ਨੇ ਇਹ ਮਾਰਗ ਹੰਡਾਇਆ ਤੇ ਫਿਰ ਉਹ ਕੌਣ ਨੇ, ਉਹ ਗੁਰਮੁਖ ਨੇ। ਜਿਨ੍ਹਾਂ ਨੇ ਮਾਰਗ ਹੰਡਾਇਆ ਉਹ ਗੁਰਮੁਖ ਨੇ। ਕਹਿੰਦੇ ਜਾਏ ਪੁੱਛੋ ਸਿਆਣਿਆ, ਇਹਦਾ ਮਤਲਬ ਗੁਰੂ ਜੀ ਕਹਿੰਦੇ ਜਾ ਕੇ ਗੁਰਮੁਖਾਂ ਨੂੰ ਪੁੱਛੋ, ਜਿਨ੍ਹਾਂ ਨੇ ਇਸ ਜ਼ਿੰਦਗੀ ਨੂੰ ਹੰਡਾ ਕੇ ਦੇਖਿਆ, ਇਸ ਮਾਰਗ ਨੂੰ ਹੰਡਾ ਕੇ ਦੇਖਿਆ, ਜਿਨ੍ਹਾਂ ਨੇ ਦਸਵਾਂ ਦੁਆਰ ਤੱਕ ਪਹੁੰਚ ਕੇ ਆਨੰਦ ਮਾਣਿਆ। ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ, ਕਹਿੰਦੇ ਕੀ ਪੁੱਛੀਏ, ਆਗੇ ਮਿਲਣ ਕਿ ਨਾ। ਕਹਿੰਦੇ ਉਹਨਾਂ ਨੂੰ ਪੁੱਛੋ ਵੀ ਇਸ ਸੰਸਾਰ ਦੇ ਵਿੱਚੋਂ ਕਿਹੜੇ ਬੰਦਿਆਂ ਦਾ ਅੱਗੇ ਜਾ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਉਹਨਾਂ ਨੂੰ ਪੁੱਛੋ ਜਾ ਕੇ ਦੱਸੋ, ਤੇ ਆਪਾਂ ਇਹਦਾ ਮਤਲਬ ਕੁਝ ਹੋਰ ਕੱਢ ਬੈਠੇ, ਠੀਕ ਹੈ। ਉਹਨਾਂ ਕੀ ਕਿਹਾ, ਆਗੇ ਮਿਲਣ ਕਿ ਨਾ। ਕਹਿੰਦਾ ਆਪਾਂ ਕਿਹੜੇ ਬੰਦਿਆਂ ਦਾ ਅੱਗੇ ਜਾ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਇਸ ਸੰਸਾਰ ਦੇ ਵਿੱਚੋਂ, ਕਿਉਂਕਿ ਸੰਸਾਰ ਤੋਂ ਜਾਣਾ ਤਾਂ ਸਾਰਿਆਂ ਨੇ ਹੀ ਹੈ, ਸਾਧੂ ਵੀ ਜਾਂਦਾ ਹੈ, ਠੀਕ ਹੈ, ਬ੍ਰਹਮ ਗਿਆਨੀ ਵੀ ਜਾਂਦਾ, ਸਾਰੇ ਜਾਂਦੇ ਆ। ਪਰ ਇੱਥੇ ਗੁਰੂ ਜੀ ਨੇ ਇੱਕ ਸਵਾਲ ਖੜਾ ਕਰਤਾ, ਕਹਿੰਦੇ ਜਿਨ੍ਹਾਂ ਨੇ ਇਸ ਜੀਵਨ ਨੂੰ ਹੰਡਾਇਆ ਨਾ, ਉਹਨਾਂ ਨੂੰ ਪੁੱਛੋ ਜਾ ਕੇ ਵੀ ਅੱਗੇ ਕਿਹੜੇ ਬੰਦੇ ਜਾ ਕੇ ਮਿਲਦੇ ਆ ਪਰਮਾਤਮਾ ਨੂੰ, ਠੀਕ ਹੈ। ਹੁਣ ਇੱਥੇ ਇਸ਼ਾਰਾ ਗਰਸਣ ਲੱਗੇ, ਕਹਿੰਦੇ ਕਿਹੜੇ ਬੰਦੇ ਮਿਲਦੇ ਆ, ਕਹਿੰਦੇ ਜਿਨ੍ਹਾਂ ਰੱਬ ਨੂੰ ਯਾਦ ਹੀ ਨਹੀਂ ਕੀਤਾ ਉਹ ਕਿੱਦਾਂ ਮਿਲ ਸਕਦੇ ਆ। ਇਸ ਜਨਮ ਚ ਰੱਬ ਨੂੰ ਯਾਦ ਕਰਨ ਵਾਲੇ, ਨਾਮ ਸਿਮਰਨ ਕਰਨ ਵਾਲੇ, ਭਗਤੀ ਕਰਨ ਵਾਲੇ ਉਸ ਪਰਮਾਤਮਾ ਨੂੰ ਜਾ ਕੇ ਮਿਲਦੇ ਆ, ਕਿਉਂਕਿ ਬਾਣੀ ਵਿੱਚ ਆਉਂਦਾ ਹੈ ਗੁਰੂ ਜੀ ਕਹਿਣ ਲੱਗੇ, ਜੀਰੇ ਓਲਾ ਨਾਮ ਕਾ ਅਵਰਜ ਕਰਨ ਖਰਾਬ ਨੂੰ ਤਿੰਨ ਮੇ ਪਾਉ ਹੈ ਜਾਮ ਕਾ। ਕਹਿੰਦੇ ਜੀਰੇ ਓਲਾ ਨਾਮ ਕਾ, ਜੀਰੇ ਮਨ ਓਲਾ ਕਿਹਨੂੰ ਕਹਿੰਦੇ ਪੜਦਾ। ਹੁਣ ਪੜਦੇ ਤੋਂ ਭਾਵ ਕੀ ਹੈ ਕਿ ਆਪ ਜੀ ਨੇ ਦੇਖਿਆ ਕਈ ਵਾਰੀ ਕਿ ਆਪਣੀ ਕੋਈ ਚੀਜ਼ ਘਰ ਦੇ ਅੰਦਰ ਆਪਾਂ ਰਜਾਈਆਂ ਤਲਾਈਆਂ ਇਕੱਠੀਆਂ ਇੱਕ ਬੈਡ ਤੇ ਸੁੱਟ ਦਿੰਦੇ ਹਾਂ, ਤੇ ਸਾਨੂੰ ਸੁਨੇਹਾ ਮਿਲਦਾ ਵੀ ਕੋਈ ਗੈਸਟ ਆ ਰਿਹਾ, ਕੋਈ ਪ੍ਰਾਹੁਣਾ ਮਿਲਣ ਆ ਰਿਹਾ, ਤੇ ਅਸੀਂ ਫਟਾਫਟ ਕੀ ਕਰਦੇ ਹਾਂ, ਉਹ ਰਜਾਈਆਂ ਤਲਾਈਆਂ ਲੈ ਕੇ ਖਲਾਰੇ ਅੱਗੇ ਪੜਦਾ ਕਰ ਦਿੰਦੇ ਹਾਂ, ਤਾਂ ਕਿ ਉਹਨੂੰ ਦੇਖੇ ਨਾ, ਉਹਨੂੰ ਘਰ ਸੋਹਣਾ ਲੱਗੇ, ਪੜਦਾ ਕਰ ਦਿੰਦੇ ਹਾਂ। ਇੱਦਾਂ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਉਹ ਭਾਈ ਗੱਲ ਸੁਣ, ਜਿਹੜੇ ਤੇਰੇ ਪਾਪ ਆ ਮਾੜੇ ਕਰਮ ਆ ਤੇਰੇ ਅੰਦਰ ਘਰ 'ਚ ਖਿਲਰੇ ਆ, ਤੇਰੇ ਆਤਮਿਕ ਘਰ 'ਚ ਖਿਲਰੇ ਆ, ਪਾਪ ਮਾੜੇ ਕਰਮ ਖਿਲਰੇ ਨੇ, ਤੇ ਕੀ ਕਰ, ਜੇ ਤੂੰ ਚਾਹੁੰਦਾ ਆ ਵੀ ਰੱਬ ਤੈਨੂੰ ਮਿਲੇ ਤੇ ਤੇਰਾ ਘਰ ਸੋਹਣਾ ਲੱਗੇ, ਕਹਿੰਦੇ ਨਾਮ ਦਾ ਪੜਦਾ ਕਰਦੇ, ਓਲਾ ਕਰਦੇ, ਜੀਰੇ ਓਲਾ ਨਾਮ ਕਾ, ਕਹਿੰਦੇ ਨਾਮ ਦਾ ਓਲਾ ਕਰਦੇ। ਇੱਕ ਇਹਦਾ ਮਤਲਬ ਸ਼ਬਦ ਇੱਕ ਪੜਦਾ ਆ, ਨਾਮ ਇੱਕ ਪੜਦਾ ਆ ਜਿਹੜਾ ਤੁਹਾਡੇ ਪਾਪਾਂ ਤੇ ਮਾੜਿਆਂ ਕਰਮਾਂ ਨੂੰ ਢੱਕ ਸਕਦਾ ਹੈ। ਤਾਂ ਫਿਰ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਕਹਿੰਦਾ ਢੱਕ ਸਕਦਾ, ਹੋਰ ਕੁਝ ਹੀ ਢੱਕਣ ਵਾਲੀ ਚੀਜ਼ ਹੈਗੀ। ਇਹ ਮਨਵਰਤੀਆਂ ਬਣਾਓ, ਜੇ ਅਸੀਂ ਕਹੀਏ ਨਾ ਵੀ ਮੈਂ ਗੁਰੂ ਘਰ ਜਾਂਦਾ ਤੇ ਮੈਂ ਪਾਠ ਬੜੇ ਕਰਦਾ, ਤੇ ਗੁਰੂ ਜੀ ਨੇ ਮੰਨਿਆ ਹੀ ਨਹੀਂ। ਗੁਰੂ ਜੀ ਨੇ ਕਿਹਾ ਪਾਠ ਕਰਕੇ ਵੀ ਅਜੇ ਕੰਮ ਬਾਕੀ ਹੈ, ਕਹਿੰਦਾ ਆਪਣੇ ਗੁਰਬਾਣੀ ਪੜ੍ਹਨ ਤੋਂ ਬਾਅਦ ਵਿੱਚ ਹੀ ਪੜਦਾ ਕਰਨਾ ਅਜੇ ਬਾਕੀ ਹੈ, ਨਾਮ ਸਿਮਰਨ ਕਰਨਾ ਬਾਕੀ ਹੈ, ਠੀਕ ਹੈ, ਕਿਉਂਕਿ ਬਾਣੀ ਚ ਪੜ੍ਹਦੇ ਆਪਾਂ ਰੋਜ਼, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਕਹਿੰਦੇ ਦਿਨ ਚੜ੍ਹਿਆ ਗੁਰਬਾਣੀ ਗਾ, ਸਮਾਪਤੀ ਨਹੀਂ ਕੀਤੀ, ਕੀ ਲਿਖਿਆ, ਫਿਰ ਨਾਲ ਹੀ ਬਹਿੰਦੇ ਆ, ਉੱਠਦੇ ਆ, ਹਰ ਨਾਮ ਧਿਆਵੇ, ਕਹਿੰਦੇ ਦਿਨ ਚੜ੍ਹਿਆ ਗੁਰਬਾਣੀ ਗਾ, ਕਿਉਂਕਿ ਗੁਰਬਾਣੀ ਮਰ ਗਿਆ, ਗੁਰਬਾਣੀ ਚਾਨਣ ਆ, ਠੀਕ ਹੈ ਬਈ। ਤੇ ਕਦੀ ਜ਼ਿੰਦਗੀ 'ਚ ਨੋਟ ਕਰਿਓ, ਕਿਤੇ ਜਾਣਾ ਹੋਵੇ ਤੇ ਚਾਨਣ ਦੀ ਲੋੜ ਆ, ਰੋਸ਼ਨੀ ਦੀ ਲੋੜ ਆ, ਇਹਦਾ ਮਤਲਬ ਗੁਰਬਾਣੀ ਦੀ ਸਾਨੂੰ ਲੋੜ ਆ ਜੇ ਅਸੀਂ ਨਾਮ ਸਿਮਰਨ ਕਰਨਾ ਚਾਹੁੰਦੇ ਹਾਂ, ਹੈ ਨਾ। ਪਰ ਹੁਣ ਰੋਸ਼ਨੀ ਤਾਂ ਕਰ ਲਈ, ਪਰ ਤੁਰਿਆ ਨਹੀਂ ਬੰਦਾ, ਰੋਸ਼ਨੀ ਕੀ ਕਰੂਗੀ, ਗੁਰਬਾਣੀ ਤੇ ਪੜ੍ਹ ਲਈ ਪਰ ਗੁਰਬਾਣੀ ਤੇ ਅਮਲ ਨਹੀਂ ਕੀਤਾ, ਆਖੇ ਨਹੀਂ ਲੱਗੇ, ਵਿਚਾਰ ਨਹੀਂ ਕੀਤੀ, ਕਿਤੇ ਚਲ ਜਾਓਗੇ, ਉਹ ਗੱਲ ਬਣਨੀ ਨਹੀਂ। ਸੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਸਵੇਰੇ ਉੱਠ ਕੇ ਪਹਿਲਾਂ ਗੁਰਬਾਣੀ ਪੜ੍ਹ, ਪੰਜਾਂ ਬਾਣੀ ਦਾ ਪਾਠ ਕਰ, ਫਿਰ ਕੀ ਕਰ, ਬਹਿੰਦਾ ਉੱਠਦਾ ਨਾਮ ਦਿਆ, ਕਿਉਂਕਿ ਵਡਿਆਈ ਨਾਮ ਦੀ ਹੈ। ਸਾਡੇ ਪਾਪਾਂ ਤੇ ਮਾੜਿਆਂ ਕਰਮਾਂ ਤੇ ਪੜਦਾ ਨਾਮ ਨਾਲ ਪੈਣਾ ਹੈ। ਤਾਂ ਉਹਨਾਂ ਨੇ ਕਿਹਾ ਜੀ ਓਲਾ ਨਾਮ ਗਾ, ਅਵਰਜ ਕਰਨ ਕਰਾਵ ਨੂੰ ਦੱਸੋ। ਹੁਣ ਅਵਰਜ ਕਰਨ ਕਰਾਮ ਨੂੰ ਤਿੰਨ ਮੈਂ ਭਾਉ ਹੈ ਜਾਮ ਕਾ, ਕਹਿੰਦੇ ਜੇ ਤੂੰ ਨਾਮ ਸਿਮਰਨ ਨੂੰ ਛੱਡ ਕੇ ਹੋਰ ਜੋ ਕੁਛ ਵੀ ਕਰਦਾ, ਕਿੰਨੇ ਵੀ ਕਰਮ ਕਾਂਡ ਕਰਦਾ ਤੂੰ, ਠੀਕ ਹੈ, ਤੂੰ ਗੁਰੂ ਘਰ ਜਾਂਦਾ ਸੇਵਾ ਕਰਦਾ, ਤੂੰ ਗੁਰੂ ਘਰ ਜਾਂਦਾ ਪੁੰਨਦਾਨ ਕਰਦਾ, ਤੂੰ ਗੁਰੂ ਘਰ ਜਾਂਦਾ ਜੋੜੇ ਚਾੜਦਾ, ਤੂੰ ਗੁਰੂ ਘਰ ਜਾਂਦਾ ਬਹਿੰਦਾ ਪਾਠ ਕਰਦਾ ਆ, ਪਾਠ ਸੁਣਦਾ ਆ, ਸਭ ਕੁਛ ਕਰਦਾ ਆ। ਪਰ ਇੱਥੇ ਗੁਰੂ ਜੀ ਨੇ ਹਾਮੀ ਭਰਤੀ, ਕਹਿੰਦੇ ਅਵਰਜ ਕਰਨ ਕੜਾਵ ਨੂੰ, ਕਹਿੰਦਾ ਨਾਮ ਸਿਮਰਨ ਛੱਡ ਕੇ ਜੇ ਤੂੰ ਜੋ ਕੁਝ ਵੀ ਕਰਦਾ ਨਾ, ਤਿੰਨ ਮੈਂ ਭਾਉ ਹੈ ਜਾਮ, ਭਾਉ ਦਾ ਭਾਵ ਡਰ, ਜਾਮ ਦਾ ਭਾਵ ਜਮਦੂਤ। ਕਹਿੰਦੇ ਨਾ ਸਾਰਿਆਂ ਕਰਮ ਕਾਂਡਾਂ ਦੇ ਵਿੱਚ ਉਸ ਜਮਦੂਤਾਂ ਦਾ ਡਰ ਜ਼ਰੂਰ ਰਹਿਣਾ। ਜਮਦੂਤਾਂ ਦਾ ਡਰ ਖਤਮ ਹੋ ਸਕਦਾ ਤਾਂ ਕੇਵਲ ਨਾਮ ਤੋਂ ਹੋ ਸਕਦਾ, ਸਿਮਰਨ ਤੋਂ ਹੋ ਸਕਦਾ। ਜੇ ਸਿਮਰਨ ਨਹੀਂ ਕੀਤਾ ਤੇ ਜਮਦੂਤਾਂ ਦਾ ਡਰ ਖਤਮ ਕਦੀ ਨਹੀਂ ਹੋ ਸਕਦਾ, ਕਿਉਂਕਿ ਆਪਾਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਪਾਠ ਕਰਦਿਆਂ ਕਰਦਿਆਂ ਵੀ ਗੁਰੂ ਸਾਹਿਬਾਨ ਸਾਨੂੰ ਆਵਾਜ਼ ਮਾਰਦੇ ਆ, ਕੀ ਕਹਿੰਦੇ ਆ, ਕਹਿੰਦੇ ਵੀ ਬਾਣੀ ਪੜ੍ਹ ਲਈ, ਤੇ ਅਸੀਂ ਕਹਿੰਦੇ ਪੜ੍ਹ ਲਈ। ਫਿਰ ਵੀ ਗੁਰੂ ਜੀ ਬਾਣੀ 'ਚ ਲਿਖਦੇ ਆ, ਧਰਮ ਰਾਜ ਦਾ ਵਿਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਕਹਿੰਦੇ ਵੀ ਜਦੋਂ ਧਰਮ ਰਾਜ ਤੋਂ ਕੋਈ ਲੇਖਾ ਮੰਗੂਗਾ ਉੱਥੇ ਕੀ ਮੂੰਹ ਦਿਖਾਏਗਾ। ਉਦੋਂ ਮਨ ਵਿੱਚ ਸਾਡੇ ਆਉਣੀ ਚਾਹੀਦੀ ਹੈ ਕਿ ਮੈਂ ਗੁਰਬਾਣੀ ਪੜ੍ਹਨ ਲਿਆ, ਗੁਰਬਾਣੀ ਪੜ੍ਹਦੇ ਗੁਰੂ ਜੀ ਨੇ ਫਿਰ ਵਿੱਚ ਲਿਖਤਾ ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਤੇ ਫਿਰ ਉਹ ਕਿਹੜੀ ਚੀਜ਼ ਹੈ ਬਈ ਜਿਹੜੀ ਮੈਂ ਨਾਲ ਲੈ ਕੇ ਜਾਣੀ ਹੈ। ਤੇ ਫਿਰ ਗੁਰੂ ਜੀ ਨੇ ਫਿਰ ਲਿਖ ਦਿੱਤਾ, ਕਹਿਣ ਲੱਗੇ ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ ਜਿਹੜਾ ਤੇਰਾ ਸੰਗੀ ਹੈ, ਜਿਹਨੇ ਤੇਰੇ ਨਾਲ ਜਾਣਾ ਹੈ। ਜੇ ਨਾਮ ਸਿਮਰਨ ਨਹੀਂ ਕਰਦਾ ਤੇ ਭਾਈ ਪੋੜਿਆ ਤੇਰੇ ਨਾਲ ਤੇ ਕਿਸੇ ਨੇ ਵੀ ਨਹੀਂ ਜਾਣਾ। ਸੋ ਵਿਚਾਰ ਕਰਨਾ, ਗੁਰੂ ਜੀ ਕੀ ਕਹਿਣ ਲੱਗੇ, ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕਿਨਾ, ਕਹਿੰਦੇ ਕਿਹਨਾਂ ਨੇ ਅੱਗੇ ਜਾ ਕੇ ਮਿਲਣਾ ਬਈ। ਤੇ ਕਹਿਣ ਲੱਗੇ ਅੱਗੇ ਜਾ ਕੇ ਸਿਰਫ ਉਹਨਾਂ ਨੇ ਮਿਲਣਾ ਹੈ ਜਿਹਨਾਂ ਨੇ ਨਾਮ ਸਿਮਰਨ ਕੀਤਾ ਹੈ, ਜਿਹਨਾਂ ਨੇ ਭਗਤੀ ਕੀਤੀ ਹੈ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਮਲ ਕੀਤਾ ਹੈ, ਗੁਰੂ ਦੇ ਆਖੇ ਲੱਗਣਾ ਕੀਤਾ, ਉਹਨਾਂ ਨੇ ਮਿਲਣਾ ਹੈ। ਫਿਰ ਕੀ ਕਹਿਣ ਲੱਗੇ, ਕਹਿੰਦੇ ਜਿਨ ਮੇਰਾ ਸਾਹਿਬ ਵਿਸਰੇ ਵੱਡੜੀ ਵੇਦਨ ਤਿਨਾ ਦੱਸੋ। ਕਹਿਣ ਲੱਗੇ ਜਿੰਨਾ ਮੇਰਾ ਸਾਹਿਬ ਵਿਸਰੇ, ਕਹਿੰਦੇ ਇਸ ਜਨਮ ਦੇ ਅੰਦਰ ਹੁਣ ਧਿਆਨ ਦੇਣਾ ਇੱਕ ਚੀਜ਼ ਆਪ, ਕਈ ਸੱਜਣ ਕਹਿਣਗੇ ਆਪ ਜੀ ਨੂੰ ਤੁਹਾਡੇ ਮਨ ਵਿੱਚ ਵੀ ਆਉਂਦਾ ਹੋ, ਤੁਹਾਡੇ ਮਨ ਵਿੱਚ ਵੀ ਇਹ ਗੱਲ ਆਉਂਦੀ ਹੋਊਗੀ ਵੀ ਯਾਰ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਭੁੱਲ ਕੇ ਬੈਠੇ ਨੇ ਅਸੀਂ ਥੋੜੀ ਭੁੱਲੇ, ਅਸੀਂ ਤਾਂ ਸਵੇਰੇ ਪਾਠ ਕਰਦੇ ਹਾਂ, ਰਾਤ ਨੂੰ ਫਿਰ ਪਾਠ ਕਰਦੇ ਹਾਂ। ਗੁਰੂ ਪਿਆਰੇ ਵੀ ਤੇ ਗੁਰਬਾਣੀ ਦੇ ਵਿੱਚ ਲਿਖਿਆ, ਸੋਚਣਾ ਨਹੀਂ ਗੱਲ ਹੈ ਨਾ। ਹੁਣ ਇੱਕ ਬੰਦਾ ਪਾਠ ਕਰਨ ਡਿਆ, ਬਾਣੀ ਪੜ੍ਹਨ ਡਿਆ, ਬਾਣੀ ਪੜ੍ਹਦੇ ਪੜ੍ਹਦੇ ਭਗਤੀ ਪੜ੍ਹ ਲਵੇ ਜਿੰਨਾ ਮੇਰਾ ਸਾਹਿਬ ਵਿਸਰੇ, ਤਾਂ ਉਹਦੇ ਮਨ 'ਚ ਪਤਾ ਕੀ ਆਉਂਦਾ ਜੀ, ਕਹਿੰਦਾ ਮੈਨੂੰ ਨਹੀਂ ਕਹਿਣ ਦੇ ਗੁਰੂ ਜੀ, ਮੈਨੂੰ ਨਹੀਂ ਕਹਿਣ ਦੇ ਕਿਉਂਕਿ ਮੈਂ ਤਾਂ ਪਾਠ ਕਰਨ ਡਿਆ। ਵਾਹ ਵਾਹ, ਜਿਹਨਾਂ ਨੂੰ ਪਰਮਾਤਮਾ ਭੁੱਲਿਆ ਆ ਨਾ, ਉਹਨਾਂ ਨੂੰ ਲਿਖਿਆ ਗੁਰੂ ਜੀ ਨੇ, ਉਹਨੂੰ ਪੁੱਛਿਆ ਤੈਨੂੰ ਚੇਤੇ ਆ, ਕਹਿੰਦਾ ਜੀ ਮੈਂ ਪਾਠ ਕਰਨ ਡਿਆ। ਉਹ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਉਹ ਬਾਣੀ ਭਾਵੇਂ ਪੜ੍ਹਨ ਡਿਆ ਤੇ ਬਾਣੀ ਵਿੱਚ ਲਿਖਿਆ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਇਹਨੂੰ ਪੜ੍ਹ ਸੁਣ ਕੇ ਕੀ ਹੋ ਜਾਊ ਜਦੋਂ ਮਨ ਹੀ ਸਹਿਜ ਨਹੀਂ ਆਇਆ। ਠੀਕ, ਫਿਰ ਹੋਰ ਪੰਕਤੀ ਲਿਖੀ ਗੁਰਬਾਣੀ 'ਚ, ਠੀਕ ਆ, ਇੱਕ ਜਗ੍ਹਾ 'ਤੇ ਲਿਖਿਆ ਪੜ ਪੜ ਗੱਡੀ ਲੱਦੀ, ਕਹਿੰਦੇ ਪੰਡਾ ਪੜ੍ਹ ਜਾਂਦਾ। ਇੱਕ ਜਗ੍ਹਾ 'ਤੇ ਲਿਖ ਦਿੱਤਾ ਗੁਰੂ ਜੀ ਨੇ, ਹੋਮੇ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ। ਕਹਿੰਦਾ ਮਨ ਮੈਲਾ ਸੀਗਾ, ਮਨ ਦੀ ਮੈਲ ਵਿੱਚ ਹੀ ਪੜ੍ਹ ਕੇ ਥੱਕ ਗਿਆ, ਬੜਾ ਘੁਮੰਡ ਹੈ, ਮੈਂ ਬੜੀ ਬਾਣੀ ਪੜ੍ਹੀ ਥੱਕ ਗਿਆ। ਦੂਜੇ ਭਾਏ ਖੁਆਰ, ਦੂਜਾ ਕਿਹਨੂੰ ਕਹਿੰਦੇ, ਸੰਸਾਰ ਨੂੰ ਭਾਏ ਚੰਗੇ ਲੱਗਣ। ਕਹਿੰਦੇ ਬਾਣੀ ਵੀ ਪੜ੍ਹਦੇ ਤੇ ਸੰਸਾਰ ਨੂੰ ਚੰਗੇ ਲੱਗਣ ਲਈ ਪੜ੍ਹਦੇ ਆ, ਕਹਿੰਦੇ ਕੰਮ ਨਾ ਕਰੋ। ਬਾਣੀ ਜਦੋਂ ਪੜ੍ਹਨੀ ਹੈ ਨਾ, ਤੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਜਿਸ ਬੰਦੇ ਨੂੰ ਗੁਰਬਾਣੀ ਦੀ ਵਿਚਾਰ ਕਰਨੀ ਆ ਗਈ ਹੈ, ਜਿਸ ਬੰਦੇ ਨੂੰ ਸਮਝ ਲੱਗ ਪਈ ਵੀ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਕੁਝ ਕਰਨ ਲਈ ਕਹਿ ਰਹੇ ਆ, ਉਹ ਕਰਨ ਲੱਗ ਪਿਆ, ਉਹਨੂੰ ਰੱਬ ਚੇਤੇ ਦੇ। ਤੇ ਜਿਹੜਾ ਗੁਰਬਾਣੀ ਪੜ੍ਹ ਕੇ ਝੂਠੀਆਂ ਦਾਤਾਂ ਮੰਗਣ ਡਿਆ, ਉਹਨੂੰ ਰੱਬ ਚੇਤੇ ਨਹੀਂ, ਉਹਨੂੰ ਜੱਗ ਚੇਤੇ ਦੇ। ਫਿਰ ਉਹਦੇ 'ਤੇ ਲਿਖਿਆ, ਦੇਖੋ ਬਾਣੀ ਪੜ੍ਹਦਾ ਸੀ, ਵਿਚਾਰ ਨਹੀਂ ਕੀਤੀ ਗੁਰਬਾਣੀ ਦੀ, ਨਾਮ ਸਿਮਰਨ ਨਹੀਂ ਕੀਤਾ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਿਹਾ, ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਦਾਰਾ। ਗੁਰੂ ਜੀ ਕਹਿਣ ਲੱਗੇ ਕਹਿੰਦੇ ਇਹਦਾ ਕਰਾਂਗੀ, ਇਹ ਤਾਂ ਦਾਤ ਪਿਆਰੀ ਹੈ, ਪਾਠ ਕਰਦਾ ਆ, ਗੁਰਦੁਆਰੇ ਆਉਂਦਾ, ਮੱਥਾ ਟੇਕਦਾ, ਪਰ ਦਾਤ ਪਿਆਰੀ ਆ ਇਹਨੂੰ, ਪਰ ਪਰਮਾਤਮਾ ਨੂੰ ਭੁੱਲ ਕੇ ਬੈਠਾ ਹੈ, ਇਹਦਾ ਰੱਬ ਵੱਲ ਧਿਆਨ ਨਹੀਂ ਹੈ। ਇਹਨੂੰ ਗੁਰੂ ਜੀ ਕਹਿਣ ਲੱਗੇ ਕਹਿੰਦੇ ਜਿੰਨਾ ਮੇਰਾ ਸਾਹਿਬ ਵਿਸਰੇ, ਦੇਖੋ ਕਹਿੰਦੇ ਜਿੰਨਾ ਨੂੰ ਇਹ ਮੇਰਾ 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 ਕੀ ਹੈ, ਗੁਰੂ ਜੀ ਨੇ ਮੇਰਾ ਅੱਖਰ ਲਾਇਆ, ਇਹਦੇ ਮਤਲਬ ਗੁਰੂ ਜੀ ਇਸ਼ਾਰਾ ਕਰਦੇ ਕਿ ਮੇਰਾ ਉਸ ਪਰਮਾਤਮਾ ਨਾਲ ਲਿੰਕ ਜੁੜ ਚੁੱਕਾ ਆ, ਮੇਰਾ ਅੱਖਰ ਤਾਂ ਲੱਗਦਾ ਵੀ ਚੀਜ਼ ਮੇਰੀ ਹੈ, ਕਹਿੰਦਾ ਬਾ ਮੇਰਾ ਹੱਕ ਆ। ਤੇ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਮੇਰਾ ਪਰਮਾਤਮਾ ਤੇ ਹੱਕ ਆ, ਮੇਰਾ ਉਹਦਾ ਇੱਕਮਿਕ ਹੋਣਾ ਹੋ ਚੁੱਕਾ, ਤੇ ਕਹਿੰਦੇ ਪਰਮਾਤਮਾ ਮੇਰਾ ਹੋ ਚੁੱਕਾ। ਇੱਥੇ ਗੁਰੂ ਜੀ ਨੇ ਤਾਂ ਜਿੰਦ ਮੇਰਾ ਸਾਹਿਬ ਵਿਸਰੇ, ਕਹਿੰਦਾ ਜਿਹਨਾਂ ਨੂੰ ਇਸ ਜਨਮ ਦੇ ਅੰਦਰ ਕਰਮ ਕਾਂਡ ਵਿੱਚ ਫਸੇ ਨੇ, ਕਰਮ ਕਾਂਡ ਦੇ ਕਰਦੇ ਨੇ, ਪਰ ਮੇਰਾ ਪਰਮਾਤਮਾ ਭੁੱਲਿਆ, ਹਜੇ ਪਰਮਾਤਮਾ ਚੇਤੇ ਨਹੀਂ ਹੈ। ਤੇ ਕੀ ਕਹਿਣ ਲੱਗੇ, ਵੱਡੜੀ ਵੇਦਨ ਤੇ ਨਾ, ਵੱਡੜੀ ਵੱਡੀ ਵੇਦਨ ਪੀੜਾ, ਕਿਹੜੀ ਪੀੜਾ, ਮਾਨਸਿਕ ਪੀੜਾ, ਮਨ ਦੀ ਪੀੜਾ, ਕਿਹੜੀ ਮਨ ਦੀ ਪੀੜਾ, ਮਨ ਨੂੰ ਕਲੇਸ਼ ਚੰਬੜਦੇ ਆ, ਮਨ ਨੂੰ ਕਲੇਸ਼ ਚੰਬੜਦੇ ਨੇ, ਵੱਡੜੀ ਵੇਦਨ ਤੇ ਨਾ, ਕਹਿੰਦੇ ਉਹਨਾਂ ਨੂੰ ਮਾਨਸਿਕ ਪੀੜਾ ਲੱਗੀ ਰਹਿੰਦੀ ਹੈ, ਕਹਿੰਦਾ ਭਾਵ ਉਹਨਾਂ ਨੂੰ ਕਲੇਸ਼ ਚੰਬੜੇ ਰਹਿੰਦੇ ਨੇ, ਜਿਹੜੇ ਮਨੁੱਖ ਜਾਮੇ ਦੇ ਅੰਦਰ ਗੁਰੂ ਦੇ ਲੜ ਲੱਗ ਕੇ ਵੀ ਪਰਮਾਤਮਾ ਨੂੰ ਭੁੱਲ ਕੇ ਬੈਠੇ ਆ, ਜਿਨ੍ਹਾਂ ਦੀ ਅੰਦਰ ਖਿੱਚ ਨਹੀਂ ਹੈ ਪਰਮਾਤਮਾ ਨੂੰ ਮਿਲਣ ਦੀ, ਜਿਨ੍ਹਾਂ ਅੰਦਰ ਤਾਂਘ ਨਹੀਂ ਹੈ ਉਸ ਪਰਮਾਤਮਾ ਵਿੱਚ ਲੀਨ ਹੋਣ ਦੀ, ਕੇਵਲ ਤਾਂ ਕੇਵਲ ਤਾਂਘ ਹੈ ਤੇ ਝੂਠੀ ਦਾਤ ਦੀ ਤਾਂਘ ਹੈ, ਸੰਸਾਰ ਦੀ ਤਾਂਘ ਆ। ਠੀਕ ਆ ਬਈ, ਸਾਡੇ ਮਨ ਵਿੱਚ ਜਿੱਦਾਂ ਦੀ ਬਣੀ ਹੈ ਨਾ, ਸਾਡੇ ਮਨ ਵਿੱਚ ਕੀ ਹੈ, ਆਂਦਾ ਗੁਰਦੁਆਰੇ ਮੱਥਾ ਟੇਕਣ ਗਿਆ, ਆਪ ਜੀ ਵਿਚਾਰ ਕਰਨ, ਅੱਗੇ ਵੀ ਗੱਲ ਸੁਣਾਈ ਸੀ ਕੋਈ ਸੱਜਣ, ਕੱਲ ਜੋ ਦਾ ਸਮਾਂ ਆ, ਉਹ ਸੱਜਣ ਉਹਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਫਲਾਣੀ ਥਾਂ ਤੇ ਚਲੀਏ ਗੁਰੂ ਘਰ, ਉੱਥੇ ਸਤਸੰਗ ਹੁੰਦਾ, ਸੁਣਨ ਚਲੀਏ, ਅਤੇ ਉਹ ਤੁਹਾਨੂੰ ਵੀ ਲੈ ਚਲੀਏ ਅੱਜ। ਤੇ ਉਹ ਕੀ ਕਹਿੰਦਾ, ਕਿਹੜੀ ਜਗ੍ਹਾ ਤੇ, ਫਲਾਣੀ ਥਾਂ ਤੇ, ਮਹਾਂਪੁਰਖ ਹੈ ਕਹਿੰਦੇ, ਸਤਸੰਗ ਕਰਦੇ ਆ, ਉਹ ਚਲੀਏ ਗੁਰੂ ਘਰ ਦੀ ਵਿਚਾਰ ਸੁਣ ਕੇ ਆਈਏ। ਅਗਲਾ ਬੰਦਾ ਕੀ ਪੁੱਛਦਾ, ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਜਾਂਦਿਆਂ ਨੂੰ, ਕਹਿੰਦਾ ਜੀ ਮੈਨੂੰ 2 ਕੁ ਮਹੀਨੇ ਹੋਏ, ਮੈਂ ਤੁਹਾਨੂੰ ਕੀ ਲੱਭਾ ਜਾ ਕੇ ਉੱਥੇ, ਕੋਈ ਤਬਦੀਲੀ ਆਈ, ਕੋਈ ਕੰਮ ਕਾਰ ਬਣਿਆ ਤੁਹਾਡਾ ਕੋਈ। ਉਹ ਵਿਚਾਰਾ ਭੋਲਾ ਸੀ, ਕਹਿੰਦਾ ਨਹੀਂ ਕੰਮ ਕਾਰ ਤੇ ਕੋਈ ਨਹੀਂ ਬਣਿਆ, ਕਹਿੰਦਾ ਫਿਰ ਕੀ ਲੈਣ ਜਾਣਾ, ਫਿਰ ਮੈਨੂੰ ਕਿਉਂ ਫਸਾਉਣ ਲੱਗਾ। ਉਹ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਘਰ ਆਉਣ ਵਾਸਤੇ ਵੀ, ਗੁਰੂ ਨਾਲ ਜੁੜਨ ਵਾਸਤੇ ਵੀ ਅਸੀਂ ਜੁੜੇ ਨੂੰ ਪੁੱਛਦੇ, ਤੇਰਾ ਧੱਧਾ ਹੋ ਗਿਆ ਕੋਈ, ਤੇਰਾ ਸੰਸਾਰੀ ਕੰਮ ਬਣ ਗਿਆ ਤੇ ਮੈਂ ਜੁੜਾਂ, ਤੇ ਜੇ ਤੇਰਾ ਕੋਈ ਕੰਮ ਨਹੀਂ ਬਣਿਆ ਤੇ ਮੈਂ ਕਿਉਂ ਜੁੜਾਂ, ਮੈਂ ਜ਼ਿੰਦਗੀ ਕੋ ਖਰਾਬ ਕਰਾਂ ਆਪਣੀ। ਗੁਰੂ ਪਿਆਰਿਓ, ਅਸਲ 'ਚ ਪ੍ਰੋਬਲਮ ਹੀ ਸਾਡੇ ਅੰਦਰ ਆਇਆ ਕਿ ਗੁਰੂ ਨਾਲ ਸਾਧੂ ਨਾਲ ਜੁੜਨ ਦਾ ਕੋਈ ਸੰਸਾਰੀ ਏਮ ਨਹੀਂ ਹੁੰਦਾ, ਗੁਰੂ ਨਾਲ ਸਾਧੂ ਨਾਲ ਜੁੜਨ ਦਾ ਕੇਵਲ ਤਾਂ ਕੇਵਲ ਅੰਦਰ ਮਨ 'ਚ ਪ੍ਰਕਾਸ਼ ਦੀ ਤਾਂਘ ਹੋਣੀ ਚਾਹੀਦੀ ਹੈ। ਸਾਡੇ ਮਨਾਂ 'ਚ ਪਤਾ ਕੀ ਹੈ, ਕੋਈ ਸੰਸਾਰੀ ਕੰਮ ਹੋਣਾ ਚਾਹੀਦਾ, ਉਹ ਸੰਸਾਰੀ ਕੰਮ ਕਰਕੇ ਅਸੀਂ ਆ ਵੀ ਗਏ ਹਾਂ। ਠੀਕ ਹੈ, ਹੁਣ ਉਹ ਜਿਹੜਾ ਆਉਂਦਾ ਸੀਗਾ ਉਹਦਾ ਵੀ ਮਨ ਟੁੱਟ ਗਿਆ, ਉਹ 2 ਮਹੀਨੇ ਤੋਂ ਆਉਂਦਾ ਸੀ, ਹੁਣ ਉਹਦੇ ਮਨ 'ਚ ਆ ਵੀ ਮੈਨੂੰ ਸਿੰਘ ਨੇ ਕਿਹਾ ਤੇਰਾ ਕੋਈ ਕੰਮ ਬਣਿਆ, ਕਹਿੰਦਾ ਨਹੀਂ। ਤੇ 2 ਹਫ਼ਤਿਆਂ ਬਾਅਦ ਉਹ ਕਹਿੰਦਾ ਛੱਡ ਫਿਰ ਮੈਂ ਕੀ ਲੈਣ ਜਾਂਦਾ, ਬਹਿ ਗਿਆ ਘਰ। ਠੀਕ ਹੈ, ਹੁਣ ਲਓ ਸਾਹਿਬ, ਜਦੋਂ ਉਹ ਘਰ ਬਹਿ ਗਿਆ, ਘਰ ਬੈਠਾ ਰਿਹਾ, ਕਦੀ ਕਿਤੇ ਚਲਾ ਗਿਆ, ਕਦੀ ਕਿਤੇ ਚਲਾ ਗਿਆ, ਕਦੀ ਕਿਤੇ ਚਲਾ ਗਿਆ। ਠੀਕ ਹੈ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸੋਚਣ ਵਾਲੀ ਗੱਲ ਸੀਗੀ ਕਿ ਉਹ ਮਨ ਬਿੱਟੀ ਤੇ ਭਟਕਾ ਬੈਠਾ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ ਜਾਣ ਲੱਗ ਪਿਆ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹਦਾ ਕੰਮ ਬਣਨਾ ਨਹੀਂ ਹੈ, ਕਿਉਂਕਿ ਉਹ ਸੰਸਾਰੀ ਦਾਤ ਮੰਗਣ ਡਿਆ। ਸਿਆਣਿਆਂ ਨੇ ਕਿਹਾ ਚੁਫੇਰੇ ਦੇ ਕਦੀ ਭਾਗ ਨਹੀਂ ਬਦਲਦੇ, ਚੁਫੇਰੇ ਦੇ ਕਦੀ ਭਾਗ ਨਹੀਂ ਬਦਲਦੇ, ਟਿਕੇ ਰਹੋ, ਟਿਕੇ ਰਹੋ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਨਹੀਂ ਪਤਾ ਕਿ ਗੁਰੂ ਨਾਲ ਜੁੜਨ ਨਾਲ, ਗੁਰਬਾਣੀ ਦੀ ਵਿਚਾਰ ਕਰਨਾ, ਤੁਹਾਡੇ ਕਿੰਨੇ ਕੁ ਪਾਪ, ਕਿੰਨੇ ਮਾੜੇ ਕਰਮ ਕੱਟੇ ਜਾਂਦੇ ਨੇ, ਤੁਸੀਂ ਵੇਖਣ ਦੀ ਤਾਕਤ ਨਹੀਂ ਰੱਖਦੇ, ਉਹ ਤਾਕਤ ਤੁਹਾਡੇ ਕੋਲ ਨਹੀਂ ਹੈ, ਉਹ ਤਾਕਤ ਸਾਧੂ ਕੋਲ ਹੈ। ਤਾਂਹੀਓ ਤੁਸੀਂ ਦੇਖੋ, ਸਾਧੂ ਨੂੰ ਤੁਸੀਂ ਜਾ ਕੇ ਦੁੱਖ ਸੁਣਾਈ ਜਾਓ, ਸਾਧੂ ਨੂੰ ਕਹੀ ਜਾਓ ਵੀ ਨਹੀਂ ਮੈਂ ਜੇ ਠੀਕ ਨਹੀਂ ਹੋਇਆ, ਤੇ ਸਾਧੂ ਅੱਗੋਂ ਫਿਰ ਕੀ ਕਹਿਣ, ਕੋਈ ਗੱਲ ਨਹੀਂ ਚੜ੍ਹਦੀ ਕਲਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਗੱਲ ਸਿਰਫ ਵਿਚਾਰਨ ਦੀ ਹੈ। ਇੱਕ ਗੁਰਸਿੱਖ ਪਿਆਰੇ ਕੋਲ ਅਸੀਂ ਇੱਕ ਗੱਲ ਸੁਣੀ, ਬੜੀ ਅੱਛੀ ਲੱਗੀ। ਉਹ ਕਿਸੇ ਦੇ ਕੋਲ ਗਿਆ, ਉਹਨੂੰ ਕਹਿੰਦਾ ਮੈਂ ਰੱਬ ਲੱਭਣਾ, ਤੇ ਉਹ ਅੱਗੋਂ ਨੂੰ ਕਹਿਣ ਲੱਗਾ ਰੱਬ ਲੱਭਣਾ ਤਾਂ ਸੌਖਾ ਹੀ ਹੈ, ਤੂੰ ਦੱਸ ਕਹਿੰਦਾ ਕੀ ਕਰਾਂ। ਠੀਕ ਹੈ, ਉਹਦੇ ਵਿਚਾਰੇ ਨੇ ਕਿਤੇ ਕਹਿਤਾ ਵੀ 40 ਦਿਨ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾ, 40 ਦਿਨ ਤੋਂ ਆਹ ਕਿਤਾਬ ਪੜ੍ਹ ਲਾ, ਆਹ ਪਾਠ ਕਰ ਲੈ, ਜਾਂ ਤੈਨੂੰ ਰੱਬ ਲੱਭ ਜੂਗਾ। ਉਹ 40 ਦਿਨ ਤੱਕ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਤੇ ਪਾਠ ਕਰਦਾ ਰਿਹਾ, ਉਹਦੀ ਕਿਤਾਬ ਦੇ ਕੇ ਗਿਆ ਸੀ, ਉਹ ਪੜ੍ਹਦਾ ਰਿਹਾ। ਉਹ ਕਿਤਾਬ ਦੇ ਵਿੱਚ ਯੁਕਤੀ ਸੀਗੀ ਵੀ ਸਿਮਰਨ ਕਿਵੇਂ ਕਰਨਾ। 40 ਦਿਨ ਉਹ ਪੜ੍ਹਦਾ ਰਿਹਾ ਤੇ 40 ਦਿਨਾਂ ਬਾਅਦ ਜਦੋਂ 40 ਦਿਨ ਪੂਰੇ ਹੋਏ ਨਾ ਉਹਦੇ, ਤੇ ਸਾਰਾ ਦਿਨ ਉਡੀਕਦਾ ਰਿਹਾ ਵੀ ਅੱਜ 40 ਦਿਨ ਪੂਰੇ ਹੋਣੇ, ਅੱਜ ਸ਼ਾਇਦ ਪਰਮਾਤਮਾ ਮਿਲ ਜਾਏ, ਅੱਜ ਸ਼ਾਇਦ ਸਾਹਮਣੇ ਕਿਤੇ ਪ੍ਰਗਟ ਹੋ ਜਾਏ ਪਰਮਾਤਮਾ। ਜਦੋਂ ਸਵੇਰੇ ਉੱਠਿਆ 41 ਦਿਨ ਸ਼ੁਰੂ ਹੋ ਗਿਆ ਤੇ ਕ੍ਰੋਧ ਆ ਗਿਆ, ਕਹਿੰਦਾ ਮਹਾਂਪੁਰਖ ਝੂਠੇ ਆ, ਕਹਿੰਦੇ ਸੀ 40 ਦਿਨ ਕਿਤਾਬ ਪੜ੍ਹੀ ਜਾ ਤੇ ਇਹ ਜੋ ਕਹਿੰਦੀ ਆ ਕਰੀ ਜਾ, ਜਾਂ ਤੈਨੂੰ ਰੱਬ ਮਿਲ ਜੂਗਾ। ਕਹਿੰਦੇ 40 ਦਿਨ ਹੋ ਗਏ ਰਹਿਣ ਦੇ। ਕਹਿੰਦਾ ਉਸ ਗੁਰਸਿੱਖ ਪਿਆਰੇ ਨੇ ਕੀ ਕੀਤਾ, ਉਹਦੀ ਕਿਤਾਬ ਸੀ ਨਾ ਚੁੱਕੀ ਤੇ ਤੁਰ ਪਿਆ ਤੇ ਕੀ ਕਹਿੰਦਾ, ਕਹਿੰਦਾ ਮੈਂ ਇਹਨੂੰ ਕਿਤੇ ਜਲ ਪ੍ਰਵਾਹ ਕਰ ਆਵਾਂ, ਮੈਂ ਕਿਤੇ ਜਲ ਪ੍ਰਵਾਹ ਕਰ ਆਵਾਂ। ਸਿਰ ਤੇ ਚੁੱਕੀ ਤੁਰਿਆ ਜਾਣ ਡਿਆ ਜਲ ਪ੍ਰਵਾਹ ਕਰਨ ਲਈ, ਕਦ ਲਈ ਵੀ ਮੈਂ ਵਾਪਸ ਵੀ ਨਹੀਂ ਕਰਨੀ। ਕਹਿੰਦਾ ਕਿਉਂ? ਕਹਿੰਦਾ ਮਹਾਂਪੁਰਖਾਂ ਨੇ ਮੈਨੂੰ ਬੇਵਕੂਫ ਬਣਾਇਆ, ਕਿਸੇ ਹੋਰ ਨੂੰ ਵੀ ਬਣਾਉਣਗੇ, ਉਹਨੂੰ ਵੀ ਕਹਿਣਗੇ ਤੂੰ 40 ਦਿਨ ਪੜ੍ਹ ਲਾ ਤੈਨੂੰ ਰੱਬ ਮਿਲ ਜੂਗਾ, ਛੱਡ ਪਰਾਂ। ਇਹੋ ਜਿਹੇ ਮਹਾਂਪੁਰਖਾਂ ਕੋਲ ਜਾਣਾ ਵੀ ਨਹੀਂ ਵਾਪਸ ਆਉਣਾ, ਤੇ ਕਿਤਾਬ ਵੀ ਵਾਪਸ ਨਹੀਂ ਕਰਨੀ, ਕਿਸੇ ਹੋਰ ਨੂੰ ਵੀ ਐਵੇਂ ਦੇ ਦੇਣਗੇ। ਤੁਰਿਆ ਜਾਣ ਡਿਆ ਤੇ ਕਿਤੋਂ ਲੰਘਣ ਲੱਗਾ ਤੇ ਅੱਗੋਂ ਕੋਈ ਮਹਾਂਪੁਰਖ ਟੱਕਰ ਗਏ। ਹੋਰ ਉਹ ਕਹਿੰਦੇ ਸਿੰਘਾ ਕਿੱਧਰ ਤੁਰਿਆ ਨਾ ਦਰਿਆ ਵਾਲੇ ਪਾਸੇ ਪਈ। ਕਹਿੰਦਾ ਬਸ ਮਹਾਂਪੁਰਖੋ ਕੰਮ ਸੀ। ਉਹ ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਜੀ ਕੋਈ ਨਹੀਂ, ਤੁਹਾਡੇ ਕਾ ਝੂਠਾ ਇੱਕ ਟੱਕਰਿਆ ਸੀ। ਮਹਾਂਪੁਰਖ ਕਹਿੰਦੇ ਉਹ ਕੀ ਗੱਲ, ਝੂੜਾ ਝੂਠ ਬੋਲਿਆ ਮਹਾਂਪੁਰਖਾਂ ਨੇ, ਬਈ ਸਾਨੂੰ ਵੀ ਦੱਸਦਾ। ਕਹਿੰਦਾ ਜੀ ਉਹਨਾਂ ਕੋਲ ਗਿਆ, ਉਹਨਾਂ ਨੇ ਮੈਨੂੰ ਕਿਤਾਬ ਦਿੱਤੀ, ਕਹਿੰਦੇ 40 ਦਿਨ ਉਹਨੂੰ ਪੜ੍ਹਿਆ ਕਰ, ਜੋ ਕਹਿੰਦੀ ਕਰਿਆ ਕਰ, ਤੇ ਜਦ ਤੈਨੂੰ ਰੱਬ ਮਿਲ ਜੂ। ਫਿਰ ਕਹਿੰਦਾ 40 ਜਾਂ 41ਵਾਂ ਦਿਨ ਜੇ ਕੁਛ ਨਹੀਂ ਫਰਕ ਪਿਆ, ਕੁਛ ਨਹੀਂ ਲੱਭਾ, ਤਾਂ ਫਿਰ ਕਹਿੰਦਾ ਮੈਂ ਉਹਨੂੰ ਜਲ ਪ੍ਰਵਾਹ ਕਰਨ ਚੱਲਿਆ ਵੀ ਕਿਸੇ ਹੋਰ ਦਾ ਬੇੜਾ ਗਰਕ ਨਾ ਕਰ ਦੇਣ ਮਹਾਂਪੁਰਖ। ਤੋ ਮਹਾਂਪੁਰਖ ਸੀ ਨਾ ਜਿਹੜੇ, ਉਹ ਉਹਨੂੰ ਕਹਿੰਦੇ ਵੀ ਗੱਲ ਸੁਣ, 40 ਦਿਨ ਉਹਦੇ ਆਖੇ ਲੱਗਾ? ਕਹਿੰਦਾ ਹਾਂ। ਕਹਿੰਦਾ ਫਿਰ 40 ਦਿਨ ਮੇਰੇ ਆਖੇ ਲੱਗ ਜਾ, 40 ਦਿਨ ਮੇਰੇ ਆਖੇ ਲੱਗ ਜਾ, ਇਹ ਕਿਤਾਬ ਫਿਰ ਲੈ ਕੇ ਬਹਿ ਜਾ, ਇੱਥੇ ਹੀ ਬਹਿ ਜਾ ਭਾਵੇਂ 40 ਦਿਨ, ਠੀਕ ਹੈ, ਤੇ ਬਈ ਫਿਰ ਇਹਨੂੰ ਪੜ੍ਹ ਤੇ ਜੋ ਇਹ ਕਹਿੰਦੀ ਆ ਕਰ। ਗੁੱਸੇ ਦਾ ਮਾਰਾ ਕਹਿੰਦਾ, ਕਹਿੰਦਾ ਬਾਬਾ ਜੀ ਉਹਨਾਂ ਦੇਖਿਆ ਤੇ ਕੁਛ ਨਹੀਂ ਹੋਇਆ, ਤੁਹਾਡੇ ਕਿਹਾ ਕੀ ਹੋ ਜੂ? ਨੌ ਜੀ ਮਹਾਂਪੁਰਖ ਕੀ ਕਹਿੰਦੇ? ਕਹਿੰਦੇ ਵੀ ਚੱਲ ਬਹਿ ਜਾ ਮੇਰਾ ਪੁੱਤ, ਗੁੱਸਾ ਨਹੀਂ ਕਰੀਦਾ ਹੁੰਦਾ, ਮੰਨ ਲਈ ਹੁੰਦੀ ਹੈ ਸਾਧੂਆਂ ਦੀ। ਕਹਿੰਦਾ ਚਲੋ ਫਿਰ ਤੁਹਾਡੀ ਗੱਲ ਵੀ ਮੰਨ ਲੈਣ, ਤੁਸੀਂ ਉਹਨਾਂ ਨੂੰ ਥੋੜੀ ਵੱਡੀ ਉਮਰ ਦੇ ਬਜ਼ੁਰਗ, ਤੁਹਾਡੀ ਮੰਨ ਲੈਂਦੇ, ਮੰਨ ਲਈ, ਬਹਿ ਗਿਆ। 40 ਦਿਨ ਬੈਠਾ ਰਿਹਾ ਤੇ 40 ਦਿਨਾਂ ਬਾਅਦ ਫਿਰ ਕੁਛ ਨਹੀਂ ਹੋਇਆ, ਨਾ ਰੱਬ ਲੱਭਾ ਤੇ ਨਾ ਕੋਈ ਫਰਕ ਪਿਆ ਬਿਰਤੀ ਚ, ਠੀਕ ਹੈ। 41ਵਾਂ ਦਿਨ ਚੜ ਗਿਆ ਅੱਜ ਫਿਰ ਅਗਲਾ, ਫਿਰ ਉੱਠਿਆ ਤੇ ਕਈ ਕਹਿੰਦਾ, ਕਹਿੰਦਾ ਪਹਿਲਾਂ ਤੇ ਮਹਾਂਪੁਰਖ ਲਾਗੇ ਹੀ ਬੈਠੇ, ਇਹਨਾਂ ਨੂੰ ਮਿਲ ਲਈਏ। ਮਹਾਂਪੁਰਖਾਂ ਨੂੰ ਜਾ ਕੇ ਕਹਿੰਦਾ ਗੱਲ ਸੁਣੋ, ਉਹ ਤੇ ਝੂਠੇ ਸੀਗੇ, ਤੁਸੀਂ ਵੀ ਝੂਠੇ ਹੀ ਹੋ। ਕਹਿੰਦੇ ਪੁੱਤ ਕੀ ਗੱਲ ਹੋਏ? ਕਹਿੰਦੇ ਜੀ ਅੱਜ 41ਵਾਂ ਦਿਨ ਹੋ ਗਿਆ ਜਗਲਾ, ਫਿਰ ਲੱਭਾ ਫਿਰ ਨਹੀਂ ਕੁਛ। ਕਹਿੰਦੇ ਫਿਰ ਹੁਣ? ਕਹਿੰਦਾ ਮੈਂ ਕਿਤਾਬ ਚੱਲ ਪ੍ਰਵਾਹ ਕਰ ਹੀ ਆਵਾਂ ਫਿਰ। ਮਹਾਂਪੁਰਖ ਬਹਿ ਗਏ, ਉਹਨੂੰ ਕਹਿੰਦੇ ਬਹਿ ਜਾ, ਬਿਠਾ ਲਿਆ ਕੋਲ, ਬਹਿ ਗਿਆ। ਕਹਿੰਦੇ ਇੱਕ ਕੰਮ ਕਰ ਮੇਰਾ ਪੁੱਤ, ਜੇ ਹੱਥ ਜੋੜ ਕੇ ਬੇਨਤੀ ਆ ਤੇਰੇ ਅੱਗੇ, ਬਈ ਮਹਾਂਪੁਰਖਾਂ ਨਿਮਰਤਾ ਬੜੀ ਹੁੰਦੀ। ਕਹਿੰਦੇ ਹੱਥ ਜੋੜ ਕੇ ਬੇਨਤੀ ਆ ਵੀ 40 ਦਿਨ ਮੇਰਾ ਪੁੱਤਰ ਹੋਰ ਕਰ ਲੈ। ਬੜਾ ਕ੍ਰੋਧਿਤ ਹੋਇਆ ਨਾ, ਕਹਿੰਦਾ 80 ਦਿਨਾਂ 'ਚ ਕੁਛ ਨਹੀਂ ਲੱਭਾ, 40 ਦਿਨਾਂ 'ਚ ਕੀ ਲੱਭ ਜੂ? ਧਿਆਨ ਨਾਲ ਸੁਣਿਓ, ਜਰਾ ਮਨ ਟਕਾ ਕੇ ਸੁਣਿਓ। 40 ਦਿਨ ਕਹਿੰਦੇ ਹੋਰ ਪੜ੍ਹ ਲਾ। ਕਹਿੰਦਾ ਬਾਬਾ ਜੀ ਚੰਗੇ ਬੰਦੇ ਹੋ, ਅੱਗੇ ਮੇਰਾ ਟਾਈਮ ਇੰਨਾ ਬਰਬਾਦ ਹੋਇਆ, 80 ਦਿਨ ਲੰਘ ਗਏ, ਕੁਛ ਲੱਭਾ ਨਹੀਂ, ਕੋਈ ਬਣਿਆ ਨਹੀਂ, ਤੁਸੀਂ 40 ਦਿਨ ਹੋਰ ਦੇਣ ਦੇ ਹੋ। ਕਹਿੰਦੇ ਵੀ ਮੇਰੇ ਆਖੇ ਲੱਗ ਗਏ ਕਰੀ, ਦੇਖ ਮੈਂ ਤੇਰੇ ਕੋਲ ਬੈਠਾ, ਮੈਂ ਵੀ 40 ਦਿਨ ਤੇਰੇ ਕੋਲ ਬੈਠਾ ਰਿਹਾ, ਕਹਿੰਦੇ ਗਿਆ ਨਹੀਂ, ਮੈਨੂੰ ਪਤਾ ਸੀ ਕਿ ਤੂੰ ਅਗਲੇ 40 ਦਿਨ ਬਾਅਦ ਫਿਰ ਭੱਜਣਾ। ਕਹਿੰਦਾ ਫਿਰ ਤੁਹਾਨੂੰ ਪਤਾ ਸੀ ਮੈਨੂੰ 40 ਦਿਨਾਂ 'ਚ ਨਹੀਂ ਲੱਭਣਾ? ਕਹਿੰਦੇ ਆਹ ਪਤਾ ਸੀ। ਕਹਿੰਦਾ ਫਿਰ ਤੁਸੀਂ ਕਿਉਂ ਮੇਰਾ ਟਾਈਮ ਬਰਬਾਦ ਕਰਿਆ, ਤੁਹਾਨੂੰ ਪਤਾ ਸੀ ਲੱਭਣਾ ਨਹੀਂ? ਕਹਿੰਦਾ 40 ਦਿਨ ਹੋਰ ਕਰ ਲਾ। ਪਤਾ ਨਹੀਂ ਉਹਦੇ ਮਨ ਮੇਰੇ ਕੀ ਪੈ ਗਈ, ਮੰਨ ਗਿਆ। ਜਦੋਂ ਬਹਿ ਗਿਆ ਨਾ 40 ਦਿਨ, ਫਿਰ ਕਿਤਾਬ ਲੈ ਕੇ ਬਹਿ ਗਿਆ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ 39ਵਾਂ ਦਿਨ ਹੋਇਆ, ਇੱਕ ਦਿਨ ਪਿੱਛੇ ਹਜੇ। ਹੁਣ ਤਾਲੀ ਵਾਲਾ ਦਿਨ ਹੋਇਆ ਤੇ ਮੇਰੇ ਮਾਲਕ ਉਜਾਗਰ ਹੋ ਗਏ, ਪ੍ਰਕਾਸ਼ਿਤ ਹੋ ਗਏ। ਕਹਿੰਦੇ ਭਗਤਾ ਯਾਦ ਕਰਦਾ, ਕਹਿੰਦੇ ਕੌਣ ਹੈ ਤੂੰ? ਕਹਿੰਦੇ ਜਿਹਨੂੰ ਯਾਦ ਕਰਦਾ, ਜਿਹਨੂੰ ਮਿਲਣਾ ਚਾਹੁੰਦਾ ਮੈਂ ਉਹੀ ਹੈ। ਤੂੰ ਰੱਬ ਆ? ਕਹਿੰਦੇ ਹਾਂ ਪੁੱਤਰ ਮੈਂ ਰੱਬ ਆ। ਤੇ ਕੀ ਕਹਿੰਦਾ? ਕਹਿੰਦਾ ਕਿੱਦਾਂ ਦੇ ਰੱਬ ਹੋ ਤੁਸੀਂ? ਪਹਿਲਾਂ 40 ਦਿਨ ਕੀਤਾ ਤੇ ਤੁਸੀਂ ਆਏ ਨਹੀਂ, ਅਗਲੇ 40 ਦਿਨ ਕੀਤਾ ਤੁਸੀਂ ਆਏ ਨਹੀਂ, ਹੁਣ ਵੀ ਪੂਰੇ ਹੋ ਗਏ ਸੀ, ਇੱਕ ਦਿਨ ਰਹਿ ਗਿਆ, ਤੁਸੀਂ ਆ ਗਏ ਹੋ। ਤੁਸੀਂ ਦੱਸੋ ਵੀ ਤੁਸੀਂ ਪਿਛਲੇ 80 ਦਿਨ ਕਿਉਂ ਨਹੀਂ ਆਏ? ਤੇ ਪਰਮਾਤਮਾ ਪਤਾ ਕੀ ਕਹਿੰਦੇ? ਕਹਿੰਦੇ ਦਰਸ਼ਨ ਮੇਰੇ ਕਰ ਲੈ, ਤੇ ਮੈਂ ਇੰਨੇ ਦਿਨ ਕਿਉਂ ਨਹੀਂ ਆਇਆ? ਉਹ ਮਹਾਂਪੁਰਖਾਂ ਨੂੰ ਪੁੱਛ, ਇਹਦਾ ਜਵਾਬ ਤੈਨੂੰ ਮਹਾਂਪੁਰਖ ਹੀ ਦੇ ਸਕਦੇ ਆ। ਤੈਨੂੰ ਹੱਸ ਕੇ ਕਹਿੰਦਾ ਇਹਨਾਂ ਮਹਾਂਪੁਰਖਾਂ ਨੇ ਜਵਾਬ ਕੀ ਦੇਣਾ? ਇਹਨਾਂ ਨੇ ਝੂਠ ਬੜਾ ਬੋਲਿਆ, 40 ਦਿਨ ਉਹਨਾਂ ਨੇ ਝੂਠ ਬੋਲਿਆ, 80 ਦਿਨ ਇਹਨਾਂ ਨੇ ਝੂਠ ਬੋਲਿਆ। ਇਹਨਾਂ ਨੂੰ ਕੀ ਪੁੱਛਿਆ? ਕਹਿੰਦਾ ਪੁੱਛ ਇਹਨਾਂ ਨੂੰ। ਉਹ ਕਹਿੰਦਾ ਵੀ ਇਹ ਕੀ ਗੱਲ? ਕਹਿੰਦੇ ਹਾਂ ਇਹਨਾਂ ਨੇ ਪੁੱਛਣਾ, ਇਹਨਾਂ ਦੱਸਣਾ। ਮਹਾਂਪੁਰਖਾਂ ਨੂੰ ਪੁੱਛਦਾ ਉਹ, ਕਹਿੰਦਾ ਮਹਾਂਪੁਰਖ ਵੀ ਤੁਸੀਂ ਦਿਓ ਜਵਾਬ ਫਿਰ, ਵੀ ਪਿਛਲੇ 40 ਦਿਨ ਨਹੀਂ ਆਇਆ, ਅਗਲੇ 40 ਦਿਨ ਨਹੀਂ ਆਇਆ, ਅਗਲਾ ਵੀ 40 ਦਿਨ ਲੰਘ ਗਏ, ਇੱਕ ਦਿਨ ਬਾਕੀ ਸੀਗਾ ਆ ਗਿਆ, ਇਹ ਕੀ ਚੱਕਰ? ਮਹਾਂਪੁਰਖ ਬਹਿ ਜਾ, ਬਹਿ ਗਿਆ, ਜਵਾਬ ਦੇਣ ਲੱਗੇ। ਕਹਿੰਦੇ ਭਾਈ ਗੁਰਸਿੱਖਾ ਧਿਆਨ ਨਾਲ ਸੁਣ, ਕਿਹਨੂੰ ਵਾਜਾਂ ਮਾਰਦਾ ਸੀ? ਕਹਿੰਦਾ ਰੱਬ ਨੂੰ। ਕਹਿੰਦਾ ਰੱਬ ਇੱਕ ਪ੍ਰਕਾਸ਼ ਆ, ਤੇ ਉਹਨਾਂ ਭਾਂਡਿਆਂ 'ਚ ਬੰਦਾ ਜਿਹੜੇ ਭਾਂਡੇ ਸਾਫ਼ ਸੁਥਰੇ ਹੁੰਦੇ। ਕਹਿੰਦਾ ਹਾਂਜੀ। ਕਹਿੰਦੇ ਤੇਰਾ ਭਾਂਡਾ ਹੀ ਇੰਨਾ ਗੰਦਾ ਸੀ, ਪਹਿਲੇ 40 ਦਿਨ ਤੇਰੇ ਉਸ ਪਰਮਾਤਮਾ ਨੇ ਕਰਮ ਸਾਫ਼ ਕੀਤੇ, ਅਗਲੇ 40 ਦਿਨ ਤੇਰੇ ਪਾਪ ਧੋਤੇ, ਠੀਕ, ਤੇ ਅਗਲੇ 40 ਦਿਨ ਤੈਨੂੰ ਸੋਝੀ ਆਉਣ ਲੱਗੀ, ਠੀਕ ਹੈ, ਤੇ ਅਗਲਾ 1 ਦਿਨ ਬਾਕੀ ਰਹਿ ਗਿਆ, ਤੇ ਪਰਮਾਤਮਾ ਪ੍ਰਗਟ ਹੋ ਗਏ। ਜਿੰਨਾ ਚਿਰ ਤੇਰਾ ਭਾਂਡਾ ਹੀ ਸਾਫ਼ ਨਾ ਹੁੰਦਾ, ਉਨਾ ਚਿਰ ਦਾਤ ਕਿੱਥੋਂ ਪੈ ਜਾਣੀ ਸੀ? ਅਸੀਂ ਕਾਹਲੇ ਪੈਂਦੇ ਹਾਂ, ਅਸੀਂ 2-4-10 ਦਿਨ ਦੇ ਵਿੱਚ ਕੀ ਕਹਿੰਦੇ ਹਾਂ ਭਈ ਯਾਰ ਸਾਡੀ ਗੱਲ ਨਹੀਂ ਬਣੀ, ਸਾਨੂੰ ਤਾਂ ਕੁਛ ਲੱਭਾ ਹੀ ਨਹੀਂ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜਦੋਂ ਤੁਸੀਂ ਸਿਮਰਨ ਕਰਦੇ ਹੋ ਪਰਮਾਤਮਾ ਤੁਹਾਡੇ ਪਹਿਲਾਂ ਪਾਪ ਧੋਂਦਾ ਹੈ, ਭਾਂਡੇ ਸਾਫ਼ ਕਰਦਾ ਹੈ, ਠੀਕ ਹੈ ਕਿ ਨਹੀਂ? ਤੁਹਾਡੀਆਂ ਅੱਖਾਂ 'ਤੇ ਗੇਡੇ ਆਈ ਹੈ, ਕਾਹਦੀ? ਪਾਪਾਂ 'ਤੇ ਮਾੜਿਆਂ ਕਰਮਾਂ ਦੀ ਗੇਡੇ ਆਈ ਹੈ। ਗੁਰੂ ਪਿਆਰਿਓ ਕਹਿੰਦੇ ਨੇ, ਕਹਿੰਦੇ ਇੱਕ ਬੱਚਾ ਸੀ, ਉਹਦੀ ਅੱਖਾਂ 'ਤੇ ਗੇਡਾ ਆ ਜਾਂਦੀ ਸੀ, ਗੇਡਾ ਆ ਗਈ ਅੱਖਾਂ ਬੰਦ ਹੋ ਜਾਂਦੀਆਂ ਸਨ, ਸਵੇਰੇ ਅੰਨਿਆਂ ਵਾਂਗੂ ਤੁਰੇ, ਕਦੀ ਤੇਰੇ ਹੱਥ ਮਾਰੇ, ਕਦੀ ਤੇਰੇ ਹੱਥ ਮਾਰੇ, ਤੇ ਟੱਕਰਾਂ ਮਾਰੇ, ਕਦੀ ਕੰਧ 'ਚ ਵੱਜੇ। ਪਿਤਾ ਜੀ ਗਏ, ਕਹਿੰਦੇ ਮੈਨੂੰ ਹੋਸਪਿਟਲ ਲੈ ਕੇ ਜਾਣਾ ਡਾਕਟਰ ਕੋਲ। ਡਾਕਟਰ ਕੋਲ ਗਏ, ਕਹਿੰਦੇ ਡਾਕਟਰ ਸਾਹਿਬ ਪਤਾ ਨਹੀਂ ਕੀ ਗੱਲ ਆ, ਮੇਰਾ ਮੁੰਡਾ ਅੰਨਾ ਹੋ ਗਿਆ। ਉਹ ਡਾਕਟਰ ਸਾਹਿਬ ਕਹਿੰਦੇ ਅੰਨਾ ਨਹੀਂ ਹੋਇਆ, ਇਹਦੇ ਗੇਡੇ ਆਈ ਹੈ, ਇਹਨੂੰ ਗਰਮ ਪਾਣੀ ਦਿਓ ਭਰ ਕੇ, ਅਤੇ ਇਹਨੂੰ ਕੋਈ ਆਪਣੇ ਹੱਥ ਨਾਲ ਛਿੱਟੇ ਮਾਰੇ, ਆਪਣੇ ਹੱਥ ਨਾਲ ਛਿੱਟੇ ਮਾਰੇ। ਸੱਚ ਜੇ ਆਪਣੇ ਹੱਥ ਨਾਲ ਛਿੱਟੇ ਮਾਰੀਏ ਤਾਂ ਸਹੀ ਜਗ੍ਹਾ 'ਤੇ ਵੱਜਦੇ, ਦੂਜਾ ਬੰਦਾ ਛਿੱਟੇ ਮਾਰੇ ਸਿਰ 'ਚ ਵੱਜਦੇ ਆ, ਅੱਖਾਂ 'ਤੇ ਨਹੀਂ ਵੱਜਦੇ। ਕਹਿੰਦੇ ਨੂੰ ਪਾਣੀ ਕੋਸਾ ਕਰਕੇ ਦਿਓ, ਛਿੱਟੇ ਮਾਰੇ ਆਪਣੀ ਅੱਖਾਂ 'ਤੇ। ਕਹਿੰਦਾ ਠੀਕ ਆ, ਅੰਦਰ ਜਦੋਂ ਛਿੱਟੇ ਮਾਰੂਗਾ ਗਿੱਡ ਲੱਥ ਜਾਣੀ, ਅੱਖਾਂ ਵੀ ਅੰਨੀਆਂ ਹੋਈਆਂ, ਦਿਸਣ ਲੱਗ ਪੂਗਾ। ਹੁਣ ਗੁਰੂ ਨੂੰ ਪਿਆਰੀ ਸੱਸ ਨੇ ਪਿਓ ਨੇ ਪਾਣੀ ਦੇ ਦਿੱਤਾ, ਕਹਿੰਦਾ ਲੈ ਪੁੱਤਰ ਪਾਣੀ, ਅਤੇ ਛਿੱਟੇ ਮਾਰ ਲੈ। ਹੁਣ ਪਾਣੀ ਮਿਲ ਗਿਆ, ਗਲਾਸ 'ਚ ਭਰਿਆ, ਹੱਥ 'ਚ ਫੜਿਆ, ਛਿੱਟੇ ਨਹੀਂ ਮਾਰਦਾ, ਸਿਓ ਅੱਖਾਂ ਕਿੱਥੋਂ ਹੋ ਜਾਏ, ਦਿਸਣ ਕਿੱਥੋਂ ਲੱਗ ਪਏ? ਅਤੇ ਗੁਰੂ ਸਾਹਿਬਾਨ ਕਹਿੰਦੇ ਸਾਡੇ 3 ਨੇਤਰ 'ਤੇ, 10 ਦੁਆਰ 'ਤੇ, ਸਾਡੇ ਪਾਪਾਂ 'ਤੇ ਮਾੜਿਆਂ ਕਰਮਾਂ ਦੀ ਗਿੱਡ ਚੜ੍ਹੀ ਆ, ਗਿੱਡ ਚੜ੍ਹੀ ਹੈ। ਗੁਰੂ ਕੋਲ ਗਏ, ਗੁਰੂ ਜੀ ਰੱਬ ਨਹੀਂ ਦੇਖਦਾ, ਅਸੀਂ ਅੰਨੇ ਹੋ ਗਏ। ਅਤੇ ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ, ਕਹਿੰਦੇ ਆ ਲੈ ਨਾਮ ਦਾ ਪਾਣੀ, ਆ ਲੈ ਨਾਮ ਦਾ ਪਾਣੀ ਆਪਣੇ ਹੱਥਾਂ ਨਾਲ। ਕਿਹੜੇ ਹੱਥਾਂ? ਆਪਣੇ ਸਵਾਸਾਂ ਨਾਲ। ਨਾਮ ਕਿੱਥੋਂ ਲਈਦਾ? ਗੁਰੂ ਕੋਲੋਂ। ਸ਼ਬਦ ਕਿੱਥੋਂ ਲਈਦਾ? ਗੁਰੂ ਕੋਲੋਂ, ਠੀਕ ਆ ਬਈ। ਉਹ ਪਿਤਾ ਜੀ ਕਹਿੰਦੇ ਪਾਣੀ ਮੈਂ ਤੈਨੂੰ ਪਾਤਾ, ਤੂੰ ਅੰਨਾ ਆ, ਤੈਨੂੰ ਪਾਣੀ ਲੱਭਣਾ ਨਹੀਂ, ਪਾਣੀ ਮੈਂ ਦੇਤਾ, ਹੱਥ ਆਪਣੇ ਵਰਤ ਲੈ। ਅਤੇ ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ ਨਾਮ ਤੈਨੂੰ ਮੈਂ ਦੇਤਾ, ਸਵਾਸ ਆਪਣੀ ਵਰਤ ਲੈ। ਠੀਕ ਆ ਬਈ। ਕੀ ਕਹਿੰਦੇ? ਕਹਿੰਦੇ ਇਹ ਨਾਮ ਰੂਪੀ ਪਾਣੀ ਸਵਾਸਾਂ ਰੂਪੀ ਹੱਥਾਂ ਨਾਲ ਕੋਈ ਆਪਣੇ ਮਨ 'ਤੇ ਮਾਰੀ ਜਾ, ਇੱਕ ਵਕਤ ਆਏਗਾ ਤੇਰੀ ਗਿੱਡ ਲੱਥ ਜਾਣੀ, ਰੱਬ ਵਿਖਾਈ ਦੇਣ ਲੱਗ ਪਊਗਾ। ਪਰ ਕਰੀਏ ਕੀ? ਅਸੀਂ ਤਾਂ ਕਾਲੇ ਪੈਂਦੇ, ਕਾਲੇ ਪੈਂਦੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੱਲ ਕਾਲੇ ਪਿਆਰ ਨਹੀਂ ਬਣਨੀ। ਜਦੋਂ ਤੁਸੀਂ ਗੁਰੂ ਦੇ ਲੜ ਲੱਗਦੇ ਹੋ, ਸਿਮਰਨ ਕਰਦੇ ਹੋ, ਤੇ ਪਰਮਾਤਮਾ ਗੁਰੂ ਸਭ ਤੋਂ ਪਹਿਲਾਂ ਤੁਹਾਡੇ ਪਾਪ ਧੋਣਾ। ਬਈ ਪਾਪ ਧੋਵੇਗਾ ਤੁਹਾਡੀ ਮਨ ਦੀ ਮੈਲ ਲੱਥੇਗੀ, ਤਾਂ ਤੁਹਾਨੂੰ ਕੋਈ ਸੁੱਖ ਦੀ ਪ੍ਰਾਪਤੀ ਹੋਣੀ ਹੈ। ਜਿੰਨਾ ਚਿਰ ਉਹ ਨਹੀਂ ਲੱਥਾ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਮਨ ਬਿਰਤੀ ਬਣਾਓ, ਅਸੀਂ ਮਨ ਬਿਰਤੀ ਨਹੀਂ ਬਣਾਉਂਦੇ। ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਵੀ ਸਲਾਹਾ ਸਾਚਾ ਸੋਏ, ਵੀ ਮੁੜ ਮੁੜ ਕੇ, ਵੀ ਕਿਹਨੂੰ ਕਹਿੰਦੇ, ਦੁਬਾਰਾ ਮੁੜ ਕੇ, ਕਹਿੰਦੇ ਮੁੜ ਮੁੜ ਕੇ ਸਲਾਹ ਸਿਫਤ ਕਰ, ਸਿਮਰਨ ਕਰ। ਸਾਚਾ ਸਾਚਾ ਕਿਹਨੂੰ ਕਹਿੰਦੇ, ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਕਹਿੰਦੇ ਗੱਲ ਸੁਣੋ ਬਈ, ਮੁੜ ਮੁੜ ਕੇ ਸਿਫਤ ਕਰ ਕਿਹਦੀ, ਉਹਦਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਉਹਦੀ ਸਿਫਤ ਕਰ, ਨਾ ਕਿ ਇਸ ਸੰਸਾਰ ਦੀ ਵਡਿਆਈ ਕਰ। ਇਹ ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਹੈ, ਪਰਮਾਤਮਾ ਹੈ। ਉਹਦੀ ਸਿਫਤ ਕਰ, ਉਹਦੀ ਵਡਿਆਈ ਕਰ। ਸਿਫਤ ਵਡਿਆਈ ਕੀ ਆ? ਨਾਮ ਸਿਮਰਨ ਕਰ, ਉਹਦਾ ਨਾਮ ਸਿਮਰਨ ਕਰ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਾ ਕੀ ਨਦਰ ਸਦਾ ਸੁੱਖ ਹੋਵੇ, ਜਾ ਕੀ ਨਦਰ। ਕਹਿੰਦੇ ਉਹ ਭਾਈ ਧਿਆਨ ਕਰੀ, ਕਹਿੰਦੇ ਉਹਦਾ ਸਿਫਤ ਸਲਾਹੁਣਾ ਕਰਨਾ ਆ, ਉਹਦਾ ਨਾਮ ਸਿਮਰਨ ਕਰਨਾ ਆ, ਜਿਹਦੀ ਨਦਰ ਦੇ ਨਾਲ ਸਦਾ ਹਮੇਸ਼ਾ ਸੁੱਖ ਗਈ ਆਤਮਿਕ ਆਨੰਦ। ਧਿਆਨ ਦਿਓ, ਰੋਟੀ ਖਾਧੀ, ਢਿੱਡ ਭਰ ਗਿਆ, ਕਹਿੰਦਾ ਆਨੰਦ ਆ ਗਿਆ, ਬੜਾ ਖੁਸ਼। ਕਹਿੰਦਾ ਆਨੰਦ ਆ ਗਿਆ, ਬੜੀ ਦਾਲ ਸਬਜ਼ੀ ਸਵਾਦ ਸੀ, ਖੀਰ ਬੜੀ ਸਵਾਦ ਸੀ, ਆਨੰਦ ਆ ਗਿਆ। ਪਰ ਗੁਰੂ ਪਿਆਰਿਓ, ਘੰਟੇ ਡੇਢ ਘੰਟੇ ਬਾਅਦ ਆਨੰਦ ਖਤਮ ਹੋ ਗਿਆ। ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਭੁੱਖ ਲੱਗੀ। ਜਦੋਂ ਕਹਿੰਦਾ ਭੁੱਖ ਲੱਗ ਗਈ ਤੇ ਅੱਗੋਂ ਉਹਦੀ ਮਾਂ ਜਾਂ ਕੋਈ ਰਿਸ਼ਤੇਦਾਰ ਕਹਿੰਦਾ ਤੂੰ ਹੁਣ ਤੇ ਖਾ ਕੇ ਨਾ ਘੰਟਾ ਪਹਿਲਾਂ, ਤੇ ਤੂੰ ਕਹਿੰਦਾ ਸਵਾਦ ਬੜਾ ਆਨੰਦ ਆ ਗਿਆ। ਕਹਿੰਦਾ ਜੀ ਖਾਧਾ ਸੀ ਪਰ ਹੁਣ ਢਿੱਡ ਖਾਲੀ ਹੋ ਗਿਆ, ਹੋਰ ਕੁਛ ਚਾਹੀਦਾ। ਇਹਦਾ ਮਤਲਬ ਉਹ ਆਨੰਦ ਖਤਮ ਹੋ ਗਿਆ, ਹੁਣ ਨਵਾਂ ਆਨੰਦ ਲੈਣ ਨੂੰ ਫਿਰਦਾ। ਘੰਟੇ ਬਾਅਦ ਰੋਟੀ ਖਾਧਾ ਤੇ ਕੰਪੈਰੀਜ਼ਨ ਕਰਦਾ ਜੇ, ਕੀ ਕਹਿੰਦਾ? ਕਹਿੰਦਾ ਵੀ ਖੀਰ ਤੇ ਪਹਿਲਾਂ ਵੀ ਬੜੀ ਸਵਾਦ ਸੀ, ਮੈਂ ਤੈਨੂੰ ਕਿਹਾ ਸੀ ਆਨੰਦ ਆ ਗਿਆ। ਕਹਿੰਦਾ ਹਾਂ। ਕਹਿੰਦਾ ਪਰ ਆਹ ਜਿਹੜੀ ਖੀਰ ਹੈ ਨਾ, ਉਹਦੇ ਨਾਲ ਵੀ ਦੁੱਗਣੀ ਸਵਾਦ ਹੀ, ਆਨੰਦ ਚ ਫਰਕ ਪੈ ਗਿਆ। ਕਹਿੰਦਾ ਹੋਰ ਆਨੰਦ ਆ ਗਿਆ, ਹੋਰ ਅੱਖਣ ਆਨੰਦ ਆ ਗਏ। ਕਹਿੰਦਾ ਹੁਣ ਤੇ ਹੋਰ ਆਨੰਦ ਆ ਗਿਆ। ਕਹਿੰਦਾ ਤੇ ਉਧਰੋਂ ਵੀ ਸਵਾਦ ਆ। ਤੇ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਜਿਹੜਾ ਸ਼ਬਦ ਤੋਂ ਆਨੰਦ ਪੈਦਾ ਹੁੰਦਾ ਨਾ, ਆਤਮਿਕ ਸੁੱਖ, ਇੱਕ ਵਾਰੀ ਪੈਦਾ ਹੋ ਜਾਏ ਦੁਬਾਰਾ ਖਤਮ ਹੁੰਦਾ ਨਹੀਂ, ਤੇ ਦੁਬਾਰਾ ਹੋਰ ਤਰ੍ਹਾਂ ਦਾ ਆਨੰਦ ਆਉਂਦਾ ਨਹੀਂ। ਇਹਨੂੰ ਕਹਿੰਦੇ ਆ ਸਦਾ ਸੁੱਖ ਹੋਏ, ਆਤਮਿਕ ਆਨੰਦ ਹਮੇਸ਼ਾ ਲਈ ਟਿਕ ਜਾਂਦਾ, ਫਿਰ ਨਹੀਂ ਉਹਦਾ ਆਨੰਦ ਖਰਾਬ ਹੁੰਦਾ। ਠੀਕ ਆ, ਦੁਬਾਰਾ ਭੁੱਖ ਨਹੀਂ ਲੱਗਦੀ ਉਸ ਆਤਮਾ ਨੂੰ ਜਿਹਦੇ ਅੰਦਰ ਪ੍ਰਕਾਸ਼ ਆ। ਸੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਵੱਡਾ ਕਰ ਸਲਾਹੁਣਾ ਹੈ ਵੀ ਹੁਸੀ ਸੋਏ, ਵੱਡਾ ਕਰ ਸਲਾਹੁਣਾ। ਧਿਆਨ ਦਿਓ, ਗੁਰੂ ਜੀ ਕਹਿਣ ਲੱਗੇ ਹੈ ਵੀ, ਅੱਜ ਵੀ ਹੈ ਹੁਸੀ। ਕਹਿੰਦਾ ਇਹ ਤਾਕਤ ਇੱਦਾਂ ਦੀ ਹੈ, ਜਿੱਦਾਂ ਦਾ ਰੂਪ ਅੱਜ ਹੈ ਤਾਂ ਇੱਦਾਂ ਦਾ ਰੂਪ ਅੱਗੇ ਜਾ ਕੇ ਵੀ ਰਹਿਣਾ, ਇਹਨੇ ਤਬਦੀਲ ਨਹੀਂ ਹੋਣਾ, ਇਹਨੇ ਤਬਦੀਲ ਨਹੀਂ ਹੋਣਾ। ਕਹਿੰਦਾ ਕੀ ਕਰ ਫਿਰ? ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੱਡਾ ਕਰ ਸਲਾਹਣਾ, ਹੁਣ ਆਪਾਂ ਕਹਿਤਾ ਕੀ ਕਹਾਂਗੇ, ਉਹਨਾਂ ਨੂੰ ਵੱਡਾ ਜਾਣ ਕੇ ਸਲਾਹ। ਗੁਰੂ ਜੀ ਕਹਿਣ ਲੱਗੇ, ਜਦੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਨਾਮ ਸਿਮਰਨ ਕਰਨਾ, ਭਗਤੀ ਕਰਨੀ ਅੰਦਰ, ਤੇ ਭਗਤੀ ਕਿਵੇਂ ਕਰਨੀ ਹੈ? ਆਪਣੇ ਮਨ ਵਿੱਚ ਧਾਰ ਕੇ ਭਗਤੀ ਕਰਨੀ ਹੈ ਕਿ ਪਰਮਾਤਮਾ ਇਸ ਸੰਸਾਰ ਦੇ ਉੱਤੇ ਕੋਈ ਵੀ ਦਾਤ ਤੇਰੇ ਨਾਲੋਂ ਵੱਡੀ ਨਹੀਂ ਹੈ, ਕੋਈ ਵੀ ਸੰਸਾਰ ਦੀ ਮੰਗ ਤੇਰੇ ਨਾਲੋਂ ਵੱਡੀ ਨਹੀਂ ਹੈ, ਕੋਈ ਸੰਸਾਰ ਦੀ ਚੀਜ਼ ਤੇਰੇ ਨਾਲੋਂ ਵੱਡੀ ਨਹੀਂ ਹੈ। ਪਰਮਾਤਮਾ ਤੂੰ ਹੀ ਵੱਡਾ ਆ, ਤੇਰੇ ਵਰਗਾ ਸੰਸਾਰ ਦੇ ਉੱਤੇ ਕੋਈ ਨਹੀਂ ਹੈ। ਫਿਰ ਸਲਾਹ ਉਹਨੂੰ, ਅਸੀਂ ਕਿੱਦਾਂ ਸਲਾਹੁੰਦੇ ਹਾਂ? ਗੁਰੂ ਕਰ ਗਿਆ, ਮੱਥਾ ਟੇਕਿਆ, ਸਾਡੀ ਮਨ ਬਿਰਤੀ ਆ, ਠੀਕ ਆ। ਕਈ ਵਾਰੀ ਦੇਖਿਓ ਆਪ ਜੀ ਦੇ ਮਨ ਵਿੱਚ ਇਹ ਗੱਲ ਪੈਦਾ ਹੁੰਦੀ ਹੈ, ਕੋਈ ਆਦਮੀ ਨੂੰ ਕਹਿੰਦਾ ਸਵੇਰੇ ਉੱਠ ਕੇ, ਕਹਿਣ ਲੱਗਾ ਭਾਈ ਸਾਹਿਬ ਚੱਲੀਏ ਗੁਰਦੁਆਰੇ, ਜਾਣਾ ਨਹੀਂ ਅੱਜ? ਨਹੀਂ, ਕਹਿੰਦਾ ਮੈਂ ਨਹੀਂ ਜਾਣਾ। ਕੀ ਗੱਲ ਹੋ ਗਈ? ਠੀਕ ਹੋ? ਠੀਕ ਆ, ਕਹਿੰਦਾ ਮੈਨੂੰ ਗੋਲੀ ਵੱਜੀ, ਮੈਨੂੰ ਕਿਹਾ ਠੀਕ ਹੈ ਮੈਂ, ਤੇ ਜਾਣਾ ਨਹੀਂ? ਕਹਿੰਦਾ ਨਹੀਂ ਯਾਰ, ਮੈਂ ਨਹੀਂ ਜਾਣਾ, ਮੈਨੂੰ ਕੁਛ ਲੱਭਾ ਹੀ ਨਹੀਂ। ਇਹਦਾ ਮਨ ਉਹਨੇ ਸੰਸਾਰੀ ਦਾਤ ਨੂੰ ਵੱਡਾ ਮੰਨ ਲਿਆ, ਇਸ ਕਰਕੇ ਗੁਰੂ ਦਾ ਦਰ ਛੁੱਟ ਗਿਆ। ਤੇ ਗੁਰੂ ਜੀ ਕਹਿੰਦੇ ਸੰਸਾਰ ਦੀਆਂ ਝੂਠੀਆਂ ਦਾਤਾਂ ਨੂੰ ਛੋਟਾ ਜਾਣ, ਉਸ ਪਰਮਾਤਮਾ ਵੱਡਾ ਜਾਣ, ਕਦੀ ਤੇਰਾ ਗੁਰੂ ਤੋਂ ਚਰਨਾਂ ਤੋਂ ਪ੍ਰੀਤੀ ਟੁੱਟੂਗੀ ਨਹੀਂ, ਠੀਕ ਹੈ, ਕਦੀ ਤੇਰਾ ਦਰਦ ਹੀ ਛੁੱਟੂਗਾ। ਸੋ ਵਿਚਾਰ ਕਰਕੇ ਦੇਖਣੀ ਹੈ। ਫਿਰ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨਾ ਹੋਏ। ਦੇਖੋ ਸਭਨਾ ਦਾਤਾ ਏਕ ਤੂੰ, ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ ਸਾਰਿਆਂ ਨੂੰ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਤੂੰ ਆ। ਠੀਕ ਹੈ, ਤਾਂ ਕੀ ਕਹਿਣ ਲੱਗੇ ਮਾਨਸ ਦਾਤ ਨਾ ਹੋਏ। ਕਹਿੰਦੇ ਮਨੁੱਖ ਕੋਈ ਵੀ ਅਜੇ ਤੱਕ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਦਾਤ ਨੂੰ ਕਰ ਸਕੇ। ਸੱਚ ਜੇ ਇਨਸਾਨ ਦੀ ਫਿਦਰਤ ਹੈ, ਜਦੋਂ ਕਿਸੇ ਨੂੰ ਕੁਝ ਦਿੰਦਾ ਨਾ ਤੇ ਉਹਦੇ ਪਿੱਛੇ ਰਾਜ ਹੈ ਕੋਈ। ਇੱਥੋਂ ਤੱਕ ਮੰਗਤਾ ਮੰਗਣ ਆਉਂਦਾ ਤੇ 10 ਰੁਪਈਏ ਦਿੰਦੇ ਹਾਂ। 10 ਰੁਪਈਏ ਦੇਣ ਲੱਗਿਆਂ ਵੀ ਸਾਡੇ ਮਨ ਚ ਪਤਾ ਕੀ ਹੁੰਦਾ, ਅਸੀਂ ਉਹਦੇ ਚਾਹੁੰਦੇ ਹਾਂ ਵੀ ਮੰਗਤਿਆਂ ਤੂੰ ਮੰਗੇ ਵਾਲਾ ਫਿਰ 10 ਰੁਪਈਏ ਤੇ ਸਾਡੀ ਅਰਦਾਸ ਕਰਕੇ ਜਾਈ ਵੀ ਸਾਡਾ ਕੰਮ ਕਰ ਚੰਗਾ ਚੱਲਦਾ ਰਹੇ। ਸੱਚ ਰਸਤੇ ਚ ਤੁਰੇ ਜਾਂਦਿਆਂ ਨੂੰ ਮੰਗਤਾ ਕਿਤੇ ਮਿਲ ਪਵੇ, ਤੂੰ ਤਰਲੇ ਲਈ ਜਾਵੇ, ਮਗਰ ਮਗਰ ਤੁਰਿਆ ਫਿਰੇ ਤੇ ਪਹਿਲਾਂ ਤਾਂ ਆਪਾਂ ਨੂੰ ਕਹਿੰਦਾ ਜਾ ਯਾਰ ਜਾਣ ਨਾ ਖਾ, ਐਵੇਂ ਸਿਰ ਖਾਈ ਜਾ ਭੱਜਾ ਤੂੰ। ਫਿਰ ਆਉਂਦਾ ਵੀ ਚੱਲ ਹੁਣ ਇਨਸਾਨ ਖਾਈ ਜਾਂਦਾ ਬਹੁਤਾ ਦੁਖੀ ਲੱਗਦਾ, ਚੱਲ ਦੇ ਦੇ 10-20 ਰੁਪਈਏ 50 ਰੁਪਏ ਦੇ ਦੇ ਇਹਨੂੰ। ਪਹਿਲਾਂ ਲੱਭੇ ਟੁੱਟੇ ਲੱਭੇ ਨਹੀਂ, 50 ਦਾ ਨੋਟ ਸੀ ਕਹਿੰਦਾ ਤਾਂ ਬੜਾ ਹੋ ਜਾਵੇ 50 ਦਾ ਨੋਟ ਹੈ, ਹੁਣ ਮੇਰੇ ਮਨ 'ਚ ਆ ਗਿਆ ਦੇਣਾ ਹੈ ਇਹਨੂੰ, ਦੇਣਾ ਵੀ ਜ਼ਰੂਰ ਆ। ਠੀਕ ਹੈ ਨਹੀਂ, ਉਹਨੂੰ ਕਹਿੰਦਾ ਤਾਂ ਫਿਰ 50 ਰੁਪਏ ਲੈ ਲਾ, ਪਰ ਕਰੀ ਬੇਨਤੀ ਰੱਬ ਦੇ ਅੱਗੇ ਤੇਰੀ ਮੰਗਤਾ ਛੇਤੀ ਸੁਣ ਲੈਣੀ ਹੈ। ਠੀਕ ਆ, ਸਾਡਾ ਕੰਮ ਨਹੀਂ ਬਣ ਰਿਹਾ, ਸਾਡਾ ਵਿਆਹ ਨਹੀਂ ਹੋਣ ਡਿਆ, ਸਾਡੇ ਔਲਾਦ ਨਹੀਂ ਹੋਣ ਡੀ, ਸਾਡਾ ਕੰਮ ਕਾਰ ਨਹੀਂ ਚੱਲਣ ਡਿਆ, ਇਹਦਾ ਮਤਲਬ ਕਾਹਦੇ ਦਾਤੇ ਬਣੇ ਅਸੀਂ, ਅਸੀਂ ਤਾਂ ਝੂਠੀ ਦਾਤ ਲਈ ਦਾਤੇ ਬਣੇ ਆ ਨਾ। ਪਰ ਸਦਕੇ ਜਾਵਾਂ ਰੱਬ ਦੇ, ਰੱਬ ਨੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ, ਕਦੀ ਕੋਈ ਪੱਖ ਰੱਖਿਆ? ਠੀਕ, ਕਦੀ ਪੱਖ ਰੱਖਿਆ ਵੀ ਮੈਂ ਤੈਨੂੰ ਦਾਤਾਂ ਦੇਣ ਡਿਆ, ਤੂੰ ਇਹਦੇ ਬਦਲੇ ਮੈਨੂੰ ਆ ਦੇਈ? ਠੀਕ, ਸੋ ਤਾਂ ਉਹਨਾਂ ਨੇ ਕਿਹਾ ਮਾਨਸ ਦਾਤ ਨਾ ਹੋਏ। ਕਹਿੰਦੇ ਮਨੁੱਖ ਕੋਈ ਦਾਤ ਨਹੀਂ ਹੋ ਸਕਦੀ। ਫਿਰ ਕੀ ਕਹਿਣ ਲੱਗੇ, ਜੋ ਤਿਸ ਭਾਵੇ ਸੋਥੀਆ ਰੰਨ ਕੇ ਰੁੰਨੇ ਹੋਏ। ਸਮਝਾਉਣ ਲੱਗੇ ਜੋ ਤਿਸ ਭਾਵੇ ਸੋਥੀਆ, ਕਹਿੰਦੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੋਣਾ ਉਹੀ ਹੈ, ਜੋ ਪਰਮਾਤਮਾ ਨੂੰ ਚੰਗਾ ਲੱਗਦਾ ਨਾ ਹੋਣਾ ਉਹੀ ਹੈ, ਜੋ ਤੇਰੇ ਭਾਗਾਂ ਚ ਲਿਖਿਆ ਹੋਣਾ ਉਹੀ ਹੈ। ਸਿਰਫ ਫਰਕ ਇਹਨਾਂ ਤੋਂ ਆਪਣੇ ਕਰਮ ਵੇਖਣ ਜੋਗਾ ਨਹੀਂ, ਤੂੰ ਆਪਣੇ ਭਾਗ ਵੇਖਣ ਜੋਗਾ ਨਹੀਂ, ਪਰ ਭਾਣਾ ਮੰਨਣ ਜੋਗਾ ਤਾਂ ਹੈਗਾ। ਠੀਕ ਆ, ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਆ ਤੇ ਹੱਸਣ ਰਹੇ ਆ। ਕੀ ਕਹਿੰਦੇ ਆ? ਕਹਿੰਦੇ ਅਕਾਲ ਪੁਰਖ ਤੇਰੀ ਲੀਲਾ, ਮੈਂ ਕੁਛ ਕਰਨ ਜੋਗਾ ਧਿਆਨ ਨਹੀਂ, ਜ਼ੋਰ ਤੇ ਮੇਰਾ ਕੋਈ ਨਹੀਂ। ਤੇ ਅਗੋੜੀ ਜੀ ਕਹਿੰਦੇ ਮਨ ਮੀਠ ਤੁਹਾਰੋ ਕੀ ਉਹ, ਕਹਿੰਦੇ ਮੇਰੇ ਮਨ ਤੇ ਮਿੱਠਾ ਲੱਗਣ ਡਿਆ ਤੂੰ ਜੋ ਕਰਨ ਡਿਆ, ਖਰੇ ਤੂੰ ਪਤਾ ਨਹੀਂ ਕੀ ਟਾਲਣ ਡਿਆ ਤੇ ਕੀ ਖੇਡ ਖੇਡਣ ਡਿਆ, ਖੇਡਾਂ ਤੂੰ ਖੇਡਣੀਆਂ, ਖੇਡੀ ਜਾ, ਮੈਂ ਤੇਰੀ ਖੇਡਾਂ ਚ ਆ ਕੇ ਕੀ ਕਰਨਾ। ਠੀਕ ਹੈ, ਕਹਿੰਦੇ ਗੁਰੂ ਸਾਹਿਬਾਂ ਨੇ ਕਹਿੰਦੇ ਤੱਤੀ ਲੋਹ ਤੇ ਬਿਠਾਉਣ ਵਾਲਾ ਵੀ ਤੂੰ ਤੇ ਤੱਤੀ ਲੋਹ ਤੇ ਬੈਠੇ ਨੂੰ ਇਹਨਾਂ ਦੁੱਖਾਂ ਨੂੰ ਝੱਲਣ ਵਾਲਾ ਵੀ ਤੂੰ, ਮੈਂ ਦੁੱਖ ਝੱਲਣ ਵਾਲਾ ਨਹੀਂ ਹੈ। ਤਾਂ ਲਿਖਿਆ ਬਾਣੀ ਚ ਉਹਨਾਂ ਨੇ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀ ਉਹ, ਕਹਿੰਦੇ ਮੈਂ ਨਹੀਂ ਉਲਾਂਭਾ ਦੇ ਰਿਹਾ। ਕਿਉਂ ਨਹੀਂ ਉਲਾਂਭਾ ਦੇ ਰਿਹਾ? ਕਿਉਂ? ਤੱਤੀ ਲੋਹ ਤੇ ਬਿਠਾਉਣ ਵਾਲਾ ਤੂੰ, ਤੱਤੀ ਲੋਹ ਵੀ ਤੂੰ, ਥੱਲੇ ਬਲਦੀ ਅੱਗ ਵੀ ਤੂੰ, ਇਹ ਤੱਤੀ ਲੋਹ ਤੇ ਬਹਿਣ ਵਾਲਾ ਵੀ ਤੂੰ, ਮੈਂ ਕਿਹਨੂੰ ਕਹਾਂ? ਪਰ ਆਪਣੀ ਮਨ ਬਿਰਤੀ ਨਹੀਂ ਬਣੀ। ਠੀਕ, ਆਪਾਂ ਕੀ ਕਹਿੰਦੇ ਹਾਂ? ਮੈਂ ਦੁਖੀ ਬਣਾ? ਜਾਂ ਕਦੀ ਕਹਿ ਕੇ ਵੇਖਿਓ, ਦੁੱਖ ਦੇਣ ਵਾਲਾ ਵੀ ਦੋ, ਦੁੱਖ ਚੱਲਣ ਵਾਲਾ ਵੀ ਤੂੰ, ਤਾਕਤ ਤੇਰੀ ਹੈ, ਅਸੀਂ ਦੁੱਖ ਚੱਲਣ ਜੋਗੇ ਕਿੱਥੋਂ ਹੋ ਗਏ? ਠੀਕ ਹੈ ਗੁਰੂ ਪਿਆਰਿਓ, ਜਾਂ ਮਨ ਬਿਰਤੀ ਬਣਾ ਕੇ ਦੇਖਿਓ, ਜਿੰਨਾ ਚਿਰ ਮਨ ਟਿਕਦਾ ਨਹੀਂ ਹੈ ਉਨਾ ਚਿਰ ਕੋਈ ਸੁੱਖ ਨਹੀਂ ਹੈ, ਤੇ ਜਦੋਂ ਮਨ ਟਿਕ ਜਾਂਦਾ ਨਾ, ਸੁੱਖ ਮਗਰ ਮਗਰ ਤੁਰੇ ਫਿਰਦੇ, ਸੰਸਾਰ ਮਗਰ ਮਗਰ ਤੁਰਿਆ ਫਿਰਦਾ ਹੈ। ਕਿਹਨਾਂ ਦੇ? ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੂੰ ਇਹ ਮਾਣ ਮਿਲਦਾ। ਸੋ ਧਿਆਨ ਦੇਣਾ ਕੀ ਕਹਿਣ ਲੱਗੇ, ਕਹਿੰਦੇ ਜੋ ਤਿਸ ਭਾਵੇ ਸੋ ਥੀਆ, ਕਹਿੰਦੇ ਕਿ ਜੋ ਪਰਮਾਤਮਾ ਚੰਗਾ ਲੱਗਦਾ ਹੋਣਾ ਹੀ ਉਹੀ ਹੈ, ਤੇ ਫਾਇਦਾ ਕੋਈ ਨਹੀਂ। ਉਹਨਾਂ ਨੇ ਪਾਸੇ ਕਹਿਣ ਲੱਗੇ ਰੌਣਕ ਲਾਉਂਦਾ ਪਤਾ ਨਹੀਂ। ਕਹਿੰਦੇ ਕਿਵੇਂ? ਕਹਿੰਦੇ ਰੰਨ ਕੇ ਰੁੰਨੇ ਹੋਏ। ਹੁਣ ਦੇਖੋ ਰੰਨ ਕੇ ਰੁੰਨੇ ਹੋਏ, ਆਪਾਂ ਕੀ ਕਹਿਣਾ? ਉਹਨਾਂ ਜਨਾਨੀਆਂ ਵਾਂਗੂ ਕਿਉਂ ਰੋਣ ਡਿਆ? ਨਾ ਇਕੱਲਾ ਜਨਾਨੀਆਂ ਹੀ ਰੋਂਦੀਆਂ, ਬੰਦੇ ਨਹੀਂ ਰੋਂਦੇ, ਸੋਚਣ ਵਾਲੀ ਗੱਲ। ਫਿਰ ਅਗਲੀ ਪੰਕਤੀ ਝੂਠੀ ਹੁੰਦੀ ਕਿਹੜੀ? ਇਸ ਜੱਗ ਮੇਂ ਪੁਰਖ ਇੱਕ ਹੈ, ਹੋ ਸਕਲੀ ਨਾਰਸ ਭਾਈ। ਉਹ ਕਹਿੰਦੇ ਸਾਰੀ ਸੱਚੀ ਔਰਤ ਹੈ, ਕਿੱਦਾਂ ਕਰੀਏ ਫਿਰ? ਹੁਣ ਸੌ ਵਿਚਾਰ ਕਰੀਏ, ਰੰਨ ਕੇ ਰੁੰਨੇ ਹੋਏ। ਰੰਨ ਦਾ ਭਾਵ ਕੀ ਹੈ? ਰੰਨ ਅਗਿਆਨਤਾ ਨੂੰ ਕਹਿੰਦੇ ਆ, ਰੰਨ ਅਗਿਆਨਤਾ ਨੂੰ ਕਹਿੰਦੇ ਆ। ਠੀਕ ਹੈ ਬਈ, ਕਿਉਂ ਗੁਰੂ ਜੀ ਨੇ ਲਿਖਿਆ ਕਿ ਪੁਰਖ ਇੱਕ ਹੈ, ਕਿ ਪ੍ਰਕਾਸ਼ ਇੱਕੋ ਹੀ ਹੈ, ਹੋਰ ਸਗਲੀ ਨਾਰਸ ਭਾਈ, ਬਾਕੀ ਸਾਰਾ ਹਨੇਰਾ ਹੀ ਨਹੀਂ ਰਹੇ, ਅਗਿਆਨਤਾ ਆ। ਠੀਕ ਹੈ, ਮਾਇਆ ਸੰਸਾਰ ਹਨੇਰਾ ਆ, ਅਗਿਆਨਤਾ ਹੈ, ਤੇ ਪ੍ਰਕਾਸ਼ ਕੌਣ ਹੈ? ਅਕਾਲ ਪੁਰਖ ਪਰਮਾਤਮਾ ਕੱਲਾ ਹੀ ਹੈ। ਕੀ ਕਹਿਣ ਲੱਗੇ? ਰੰਨ ਕਹਿੰਦੇ ਨੇ ਅਗਿਆਨਤਾ ਨੂੰ, ਠੀਕ ਹੈ, ਤੇ ਰੁਨੇ ਕਿਹਨੂੰ ਕਹਿੰਦੇ? ਰੋਣਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਮਨਾ, ਤੂੰ ਹਨੇਰੇ ਵਿੱਚ ਹੀ, ਅਗਿਆਨਤਾ ਵਿੱਚ ਹੀ ਇਹ ਗੱਲ ਸਮਝੀ ਨਹੀਂ ਕਿ ਜੋ ਪਰਮਾਤਮਾ ਕਰਦਾ ਹੋਣਾ ਉਹ ਕੁਝ ਹੈ, ਤੂੰ ਸਮਝੀ ਨਹੀਂ, ਇਸ ਕਰਕੇ ਤੂੰ ਆਪਣਾ ਜ਼ੋਰ ਸਮਝ ਕੇ ਵੀ ਮੈਂ ਕਰ ਸਕਦਾ ਸੀ, ਮੇਰੇ ਕੋਲ ਹੋਇਆ ਨਹੀਂ, ਤੇ ਅਗਿਆਨਤਾ ਦੇ ਹਨੇਰੇ 'ਚ ਹੀ ਰੋਂਦਾ ਫਿਰਦਾ। ਸੱਚ ਦੇ ਆਪਾਂ ਅਗਿਆਨਤਾ ਦੇ ਹਨੇਰੇ 'ਚ ਹੀ ਰੋਣ ਡੇ ਹਾਂ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਨਹੀਂ ਰੋਣ ਡੇ ਅਸੀਂ ਕੀ, ਮੇਰਾ ਕੰਮ ਨਹੀਂ ਬਣਿਆ, ਫਲਾਣੀ ਚੀਜ਼ ਨਹੀਂ ਮਿਲੀ, ਬੜੇ ਮੱਥੇ ਟੇਕਿਆ, ਬੜੀਆਂ ਅਰਦਾਸਾਂ ਕਰਾਈਆਂ, ਪਰ ਕੁਛ ਨਹੀਂ ਬਣ ਰਿਹਾ, ਅਗਿਆਨਤਾ ਸੀ, ਕੁਛ ਨਹੀਂ ਬਣ ਰਿਹਾ। ਤੇ ਫਿਰ ਅੱਖਾਂ 'ਚ ਪਾਣੀ ਨਿਕਲ ਆਇਆ, ਰੋ ਪਿਆ, ਠੀਕ ਹੈ, ਕੀ ਕਹਿੰਦਾ? ਪਤਾ ਨਹੀਂ ਕੀ, ਰੱਬ ਸਾਡੇ 'ਤੇ ਕਰੋਪੀ ਹੈ, ਕਰੋਪੀ ਨਹੀਂ ਸੀ, ਠੀਕ ਹੈ, ਭਾਂਡੇ 'ਚ ਲਿਆਉਣ ਲਈ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਗੱਲ ਵਿਚਾਰ ਕੇ ਦੇਖਿਓ, ਰੋਡ ਦੇ ਕਿਨਾਰੇ ਨਾ ਇੱਕ ਲੋਹੇ ਦਾ ਪੀਸ ਪਿਆ ਸੀ, ਜਗਾਲਿਆ ਸੀ, ਲੋਹੇ ਦਾ ਪੀਸ ਸੀ, ਜਗਾਲਿਆ ਸੀ, ਅਤੇ ਆਪਾਂ ਫੜ ਲਿਆ, ਠੀਕ ਹੈ, ਦੋ ਜਣੇ ਸੀ, ਦੂਜਾ ਪੁੱਛਦਾ ਕਾਹਦਾ ਹੈ, ਕੀ ਚੀਜ਼ ਕੀ ਹੈ? ਕਹਿੰਦਾ ਪਤਾ ਮੈਨੂੰ ਨਹੀਂ ਹੈ ਕੀ ਚੀਜ਼ ਹੈ। ਅਤੇ ਕਹਿੰਦਾ ਫਿਰ ਕਿਉਂ ਚੁੱਕ ਲਿਆ? ਕਹਿੰਦਾ ਵਿੱਚ ਸੋਨਾ ਵੀ ਤਾਂ ਹੋ ਸਕਦਾ, ਕਹਿੰਦਾ ਉਹ ਕੰਮ ਦੀ ਚੀਜ਼ ਵੀ ਤਾਂ ਹੋ ਸਕਦੀ, ਕਹਿੰਦਾ ਹੋ ਸਕਦੀ, ਕਹਿੰਦਾ ਫਿਰ ਕਿੱਦਾਂ ਪਤਾ ਲੱਗੂ ਕੀ ਹੈ? ਕਹਿੰਦਾ ਵੇਖ ਤੂੰ ਹੁਣੇ ਲੱਗ ਜਾਂਦਾ ਪਤਾ। ਉਸ ਚੀਜ਼ ਨੂੰ, ਲੋਹੇ ਦੇ ਟੁਕੜੇ ਨੂੰ, ਜਿਹਦਾ ਵੀ ਟੁਕੜਾ, ਉਹ ਚੁੱਕ ਚੁੱਕ ਕੇ ਮਾਰਦਾ ਰੋਡ ਦੇ ਉੱਤੇ, ਚੰਗੀ ਜ਼ੋਰ ਜ਼ੋਰ ਦੀ ਉੱਤੇ ਪੱਥਰ ਮਾਰਦਾ, ਪੈਰ ਮਾਰਦਾ, ਕਦਲੀ ਇਹਦੀ ਮਿੱਟੀ ਚੜ ਜਾਏ, ਪਤਾ ਤਾਂ ਲੱਗੇ ਚੀਜ਼ ਕੀ, ਮਿੱਟੀ ਝੜ ਲਈ ਚੁੱਕ ਚੁੱਕ ਮਾਰਦਾ ਏ। ਤੇ ਗੁਰੂ ਨੂੰ ਪਿਆਰੀ ਸਾਹਿਬ, ਤੁਹਾਡੇ ਮਨ ਨੂੰ ਵੀ ਪਾਪਾਂ ਤੇ ਮਾੜਿਆਂ ਕਰਮਾਂ ਦੀ ਮਿੱਟੀ ਲੱਗੀ, ਜਿਹੜੇ ਦੁੱਖ ਨੇ ਨਾ, ਇਹ ਪਰਮਾਤਮਾ ਚੁੱਕ ਚੁੱਕ ਕੇ ਮਾਰਦਾ, ਤੁਹਾਡੀ ਮਿੱਟੀ ਝੜ ਜਾਏ, ਫਿਰ ਪਤਾ ਤਾਂ ਲੱਗੇ ਤੁਸੀਂ ਹੋ ਕੌਣ। ਉਹ ਮਿੱਟੀ ਝਾੜਦਾ ਤਾਂ ਤੁਸੀਂ ਦੁੱਖਾਂ ਤੋਂ ਭਜਦੇ ਹੋ, ਉਹਨਾਂ ਤਾਈਆਂ ਤੇ ਗਿਆ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ। ਦੇਖੋ ਸੋਚਣ ਦੀਆਂ ਗੱਲਾਂ, ਗੁਰਬਾਣੀ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਐਸਾ ਪ੍ਰਕਾਸ਼ ਹੈ। ਪ੍ਰਕਾਸ਼ ਕਹਿੰਦੇ ਕਿਹਨੂੰ ਆ? ਦਿਨ ਚੜਿਆ, ਠੀਕ, ਬੰਦਾ ਤੁਰ ਪਿਆ, ਕਿਤੇ ਜਾਣਾ ਸੀ, ਠੀਕ ਹੈ, ਅਤੇ ਆਪਾਂ ਹੌਲੀ ਕਹਿ ਦਿੰਦੇ ਤੁਹਾਨੂੰ ਡਰੀ ਜਾਂਦਿਆਂ, ਇੰਨਾ ਦਿਨ ਚੜਿਆ, ਗੋਡੇ ਗੋਡੇ ਧੁੱਪ ਲੱਗੀ ਪਈ, ਜਾ ਤੈਨੂੰ ਰਾਹ ਲੱਭ ਜੂਗਾ। ਇਹਦਾ ਮਤਲਬ ਦਿਨ ਚੜੇ ਦੇ ਉੱਤੇ ਹਰ ਕਿਸੇ ਨੂੰ ਵਿਸ਼ਵਾਸ ਹੁੰਦਾ ਵੀ ਰਾਹ ਲੱਭ ਜੂਗਾ। ਅਤੇ ਗੁਰੂ ਸਾਹਿਬ ਨੇ ਕਹਿੰਦੇ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਹੁੰਦਿਆਂ ਵੀ ਜੇ ਤੂੰ ਅਜੇ ਠੁਕਰਾ ਹੀ ਖਾਣ ਡਿਆ, ਦਿਲ ਛੋਟਾ ਕਰਕੇ ਬੈਠਾ, ਇਹ ਇਹੋ ਜਿਹਾ ਪ੍ਰਕਾਸ਼ ਹੈ, ਤੇ ਲੜ ਲੱਗ ਜਾ ਤੇ ਤੁਰ ਪੋ, ਤੈਨੂੰ ਰਾਹ ਲੱਭ ਜਾਊਗਾ। ਆਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਰ ਆਪਾਂ ਕੀਤਾ ਨਹੀਂ ਨਾ ਕੰਮ, ਇਹ ਆਪਾਂ ਤੁਰੇ ਹੀ ਨਹੀਂ, ਆਪਾਂ ਤੁਰੇ ਹੀ ਨਹੀਂ, ਆਪਾਂ ਉੱਥੇ ਖਲੋਤੇ ਕਹਿੰਦੇ ਰਹੇ, ਠੀਕ ਹੈ, ਉੱਥੇ ਖਲੋਤੇ ਕਹਿੰਦੇ ਰਹੇ ਆਹ ਵੀ ਕੰਮ ਬਣ ਜਾਵੇ ਤੇ ਆਹ ਵੀ ਬਣ ਜਾਵੇ, ਤੁਰ ਪੋ ਮਾਰਗ ਤੇ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ, ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ। ਕਹਿੰਦੇ ਇਸ ਧਰਤੀ ਦੇ ਉੱਤੇ ਕੋਟ ਕਰੋੜਾਂ ਗੜ ਕਿਲੇ, ਕਹਿੰਦੇ ਕਰੋੜਾਂ ਆਏ ਤੇ ਕਿਲੇ ਬਣਾਏ ਉਹਨਾਂ ਨੇ, ਠੀਕ ਹੈ, ਘਰ ਬਣਾਏ, ਮਹਿਲ ਬਣਾਏ, ਜਾਇਦਾਦ ਬੜੀ ਬਣਾ ਲਈ ਉਹਨਾਂ ਨੇ, ਤੇ ਕੀਤੀ ਗਏ ਵਜਾਏ। ਕਹਿੰਦਾ ਭਾਵ ਆਪਣੇ ਆਪ ਨੂੰ ਚੰਗੇ ਉੱਚੇ ਸਮਝਦੇ ਪਏ ਸੀ, ਬੜੇ ਅਮੀਰ ਲੋਕ ਆ, ਠੀਕ ਆ, ਤੇ ਕਹਿੰਦੇ ਵੇਖ ਲਾ ਗੱਜ ਵੱਜ ਕੇ ਸੰਸਾਰ ਤੇ ਰਹੇ ਤੇ ਚਲੇ ਗਏ, ਕਿੰਨਾ ਕੁਛ ਇਕੱਠਾ ਕੀਤਾ, ਮਰ ਕਿਲੇ ਬਣਾਏ, ਮਾਰ ਕਿਤੇ ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕੀਤੀਆਂ, ਮਾਰ ਪ੍ਰੋਪਰਟੀਆਂ ਬਣਾਈਆਂ, ਪਰ ਚਲੇ ਗਏ। ਕਹਿੰਦਾ ਹਾਂਜੀ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜੋ ਅਸਮਾਨ ਮਵਨੀ ਤਿੰਨ ਨੱਕ ਨੱਥਾਂ ਪਏ। ਕਹਿੰਦੇ ਜਿਹੜੇ ਬੰਦੇ ਅਸਮਾਨ ਨੂੰ ਵੀ ਕੁਛ ਨਹੀਂ ਸਮਝਦੇ ਸੀਗੇ, ਇੰਨੀ ਆਕੜ ਸੀ, ਇੰਨੀ ਉਹਨਾਂ ਦੀ ਆਪਣੇ ਅੰਦਰ ਘਮੰਡ ਸੀ, ਹੰਕਾਰ ਸੀ, ਇੰਨਾ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਸਮਝਦੇ ਸੀ, ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ। ਕਦੀ ਵੇਖਿਓ, ਅਮੀਰ ਆਦਮੀ ਹੈ, ਮਾਲਕ ਦਾ ਦਿੱਤਾ ਸਭ ਕੁਛ ਹੈ, ਕੋਈ ਗਰੀਬ ਆਦਮੀ ਮਿਲਣ ਚਲਾ ਜਾਵੇ, ਪੈਸਾ ਮਿਲਣਾ ਸੀ, ਇੱਕ ਮਿੰਟ ਕੰਮ ਸੀ, ਓਏ ਤੈਨੂੰ ਅੰਦਰ ਕਿਹਨੇ ਆਉਣ ਦਿੱਤਾ? ਕਹਿੰਦਾ ਭਾਜੀ ਹੁਣ ਤੇ ਮੈਂ ਅੰਦਰ ਆਈ ਗਿਆ, ਇੱਕ ਮਿੰਟ ਸੁਣ ਲਓ, ਤੈਨੂੰ ਅੰਦਰ ਕਿਹਨੇ ਆਉਣ ਦਿੱਤਾ? ਠੀਕ, ਬਾਹਰ ਚੱਲ ਜਾ, ਮੈਂ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਇਹਦਾ ਮਤਲਬ ਕੀ ਹੈ? ਘਮੰਡਿਆ, ਕਹਦਾ ਜ਼ਮੀਨ ਜਾਇਦਾਦ ਦਾ, ਕਿਲਿਆਂ ਮੁਹੱਲਿਆਂ ਦਾ ਘਮੰਡ ਆ ਗਿਆ, ਤੇ ਗੁਰੂ ਜੀ ਕੀ ਕਹਿਣ ਲੱਗੇ, ਗੁਰੂ ਨੇ ਤਿੰਨ ਨੱਕ ਨੱਥਾਂ ਪਾਏ, ਕਹਿੰਦੇ ਉਹ ਪਰਮਾਤਮਾ ਬੜਾ ਟੇਢੇ ਸਵਾਦ ਆਇਆ, ਉਹਦੇ ਚ ਬਚਪਨ ਆਇਆ, ਉਹ ਨਹੀਂ ਵੇਖਦਾ ਵੀ ਕੌਣ ਕੀ ਕਰਨ ਰਿਹਾ, ਉਹ ਤਾਂ ਆਪਣੀ ਕਰਦਾ ਹੈ। ਕਹਿੰਦੇ ਉਹਨਾਂ ਦੇ ਨੱਕ ਚ ਨੱਥ ਪਾ ਦਿੰਦਾ, ਕਹਿੰਦਾ ਭਾਵ ਜਿੰਨਾ ਮਰਜ਼ੀ ਘਮੰਡ ਹੋਵੇ, ਕਹਿੰਦੇ ਉਹ ਕਾਲ ਪੁਖ ਦੇ ਰੰਗਾਂ ਦਾ ਪਤਾ ਨਹੀਂ, ਉਹਨਾਂ ਦੀ ਆਕੜਾਂ ਭੰਨ ਦਿੰਦਾ। ਕਹਿੰਦੇ ਕਿੱਦਾਂ ਭੰਨਦਾ, ਕਹਿੰਦੇ ਕੁਛ ਨਹੀਂ, ਠੀਕ ਹੈ। ਇੱਕ ਜਗ੍ਹਾ ਤੇ ਬਾਣੀ ਚ ਪੰਕਤੀ ਆਉਂਦੀ ਹੈ, ਸੁਲਤਾਨੇ ਘਾਇ ਕਰਾਏ ਹੁੰਦਾ, ਕਹਿੰਦਾ ਸੁਲਤਾਨ ਨੂੰ ਘਾਹ ਖੋਤਣ ਤੇ ਲਾ ਦਿੰਦਾ, ਜੇ ਕਿੱਡਾ ਵੱਡਾ ਬਾਦਸ਼ਾਹ ਹੋਵੇ ਤੇ ਘਾਹ ਖੋਤਣ ਤੇ ਲਾ ਦਿੰਦਾ, ਇਹ ਉਹਦੇ ਰੰਗ ਨੇ। ਇਹਦਾ ਮਤਲਬ ਕੀ ਆ ਕਿ ਹਮੇਸ਼ਾ ਭਾਨ ਚ ਰਹਿਣਾ ਚਾਹੀਦਾ ਤੇ ਕੀ ਕਹਿਣਾ ਚਾਹੀਦਾ ਵੀ ਹੇ ਅਕਾਲ ਪੁਰਖ ਪਰਮਾਤਮਾ, ਜਿਹੜੀ ਦਾਤ ਦੇਣ ਦਾ ਤੇਰੀ ਰਹਿਮਤ ਆ, ਇਹ ਤੇਰੀਆਂ ਨੇ, ਸਾਡੀਆਂ ਨਹੀਂ, ਇਹ ਤੇਰੀਆਂ ਨੇ। ਜਿੱਦਣ ਮਨ ਚ ਆ ਜਾਂਦਾ ਵੀ ਨਹੀਂ ਅਸੀਂ ਅਮੀਰ ਹੋ ਗਏ, ਕਿਸੇ ਗਰੀਬ ਨਾਲ ਗੱਲ ਨਹੀਂ ਕਰਨੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਹੋ ਸਕਦਾ ਉਹ ਗਰੀਬ ਨਾ ਹੋਵੇ, ਉਹ ਕੋਈ ਮੰਗਤਾ ਨਾ ਹੋਵੇ, ਉਹ ਮੇਰਾ ਮਾਲਕ ਹੀ ਵੇਖਣ ਵਾਲਾ ਆਇਆ ਹੋਵੇ ਵੀ ਮੈਂ ਇੰਨਾ ਕੁਝ ਦਿੱਤਾ ਹੈ, ਇਹਨੂੰ ਮੈਂ ਕਿੱਥੇ ਤੱਕ ਪਹੁੰਚਾਇਆ, ਮੈਂ ਵੇਖਿਆ, ਮੈਂ ਭੁੱਲ ਤੇ ਨਹੀਂ ਗਿਆ ਕਿਤੇ, ਮੈਨੂੰ ਫਿਰ ਧਿਆਨ ਦਿਓ। ਪਰਮਾਤਮਾ ਹਮੇਸ਼ਾ ਗਰੀਬੀ ਵੇਚ ਆਉਂਦਾ ਹੈ ਤੇ ਗਰੀਬੀ ਵੇਚ ਹੀ ਮਿਲਦਾ, ਬਾਣੀ ਚ ਪੜ੍ਹ ਲਓ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਨਾਮ ਦੀ ਬਜਾਈ ਕਰ, ਸੰਤੋਖ ਦਾ ਸੁਹਾਗਾ ਮਾਰ ਦੇ ਉੱਤੇ। ਕਿਹੜਾ ਸੁਹਾਗਾ? ਜਦੋਂ ਕੋਈ ਇਨਸਾਨ ਪੈੜੀ ਬੀਜਦਾ ਸੁਹਾਗਾ ਮਾਰ ਕੇ ਆਉਂਦਾ, ਸੁਹਾਗਾ ਮਾਰ ਆਉਂਦਾ ਤੇ ਆ ਕੇ ਬਹਿ ਜਾਂਦਾ। ਕਦੀ ਹੋਇਆ ਉਹ ਜਾ ਕੇ ਚੌਥੇ ਦਿਨ ਪੈਲੀ ਫੁੱਲਣ ਡਿਆ ਹੋਵੇ ਵੀ ਯਾਰ ਬੀ ਉੱਗੇ ਨਹੀਂ, ਨਹੀਂ ਨਾ ਕੀ ਕਰਦਾ, ਕਹਿੰਦਾ ਆਪੇ ਉੱਗ ਪੜ ਗਏ। ਇਹਦਾ ਮਤਲਬ ਬੀ ਬੀਜਣ ਦੀ ਤਾਕਤ ਆਪਣੀ ਆ, ਪਰ ਬੀਜ ਦੇ ਉੱਗਣ ਦੀ ਤਾਕਤ ਆਪਣੀ ਨਹੀਂ ਹੋ ਸਕਦੀ, ਠੀਕ ਆ। ਇੱਦਾਂ ਗੁਰੂ ਜੀ ਕਹਿੰਦੇ ਨਾਮ ਸਿਮਰਨ ਕਰਨ ਦੀ ਤਾਕਤ ਆਪਣੀ ਆ, ਪਰ ਉਸ ਸ਼ਬਦ ਨੂੰ ਅੰਦਰ ਉਜਾਗਰ ਕਰਨ ਦੀ ਤਾਕਤ ਆਪਣੀ ਨਹੀਂ ਹੈ। ਲੱਗਿਆ ਪਤਾ ਸੰਤੋਖ ਦਾ, ਆਪਣੇ ਮਨ ਚ ਆਉਂਦਾ ਹੀ ਹੈ ਨਾ ਕਈ ਦੀ, ਅਸੀਂ ਵੀ ਤੇ ਬੱਚੇ ਦਾ ਰੱਬ ਰੱਬ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ, ਬਸ ਸੰਤ ਕੁਝ ਮਿਲ ਨਹੀਂ ਡਿਆ, ਪ੍ਰਕਾਸ਼ ਨਹੀਂ ਹੋਣ ਡਿਆ। ਗੁਰੂ ਪਿਆਰਿਓ, ਇਹ ਤਾਕਤ ਤੁਹਾਡੀ ਨਹੀਂ ਹੈ, ਬਜਾਈ ਦੀ ਤਾਕਤ ਤੁਹਾਡੀ ਹੈ। ਤੇ ਫਿਰ ਸੰਤੋਖੀ ਹੋ ਜਾਣਾ ਜਦੋਂ ਉੱਗੇ, ਸੋ ਗਏ ਤੇ ਫਿਰ ਉੱਗਦਾ ਕਿੱਦਾਂ ਵੇਖਿਓ, ਉੱਗਦਾ ਕਿੱਦਾਂ, ਸੁਹਾਗਾ ਜਦੋਂ ਮਾਰਦੇ ਤੇ ਮਿੱਟੀ ਕਰੜੀ ਹੋ ਜਾਂਦੀ, ਮਿੱਟੀ ਹੋਰ ਕਰੜੀ ਹੋ ਜਾਂਦੀ, ਪਰ ਰੱਬ ਦੇ ਰੰਗ ਦੇਖੋ ਜਦੋਂ ਥੱਲਿਓ ਉਹ ਬੀ ਫੁੱਟਦਾ ਨਾ, ਉਹਦੀ ਤਾਕਤ ਇੰਨੀ ਹੈ ਬੀ ਫੁੱਟਣ ਦੀ, ਧਰਤੀ ਦਾ ਸੀਨਾ ਪਾੜ ਕੇ ਬਾਹਰ ਆ ਜਾਂਦਾ, ਧਰਤੀ ਦਾ ਸੀਨਾ ਪਾੜ ਕੇ ਬਾਹਰ ਆ ਜਾਂਦਾ। ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਉਹ ਤੂੰ ਨਾਮ ਦਾ ਬੀਜ ਪਾ ਕੇ ਸੰਤੋਖੀ ਹੋ ਕੇ ਬੈਠਾ ਰਹਾ, ਸਿਮਰਨ ਕਰੀ ਜਾ, ਜਿੱਦਣ ਇਹਨੇ ਉਜਾਗਰ ਹੋਣਾ ਨਾ, ਤੇਰੇ ਪਾਪਾਂ ਤੇ ਮਾੜਿਆਂ ਕਰਮਾਂ ਦੀ ਮਿੱਟੀ ਦੇ ਵਿੱਚ ਸੀਨਾ ਪਾੜ ਕੇ ਬਾਹਰ ਸ਼ਬਦ ਦੇ ਉਜਾਗਰ ਹੋ ਜਾਣਾ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਐਵੇਂ ਨਾ ਕਹੀ ਜੀ ਕਿਤੇ ਕਰ ਦਿਓ ਕਿਰਪਾ ਕੇ ਸਾਡਾ ਸ਼ਬਦ ਉਜਾਗਰ ਹੋ ਜਾਵੇ, ਸੰਤੋਖੀ ਬਣ ਤੇ ਫਿਰ ਕੀ ਕਰ, ਰੱਖ ਗਰੀਬੀ ਵੇਸ। ਗਰੀਬੀ ਵੇਸ ਕਿਹੜਾ? ਗਰੀਬ ਆਦਮੀ ਮੰਗਤਾ, ਗਰੀਬ ਹੈ, ਕਿਹਦੇ ਕੋਲ ਮੰਗਣ ਜਾਂਦਾ ਹੈ, ਕਹਿੰਦਾ ਭਾਈ ਸਾਹਿਬ ਕੋਈ ਪੈਸਾ ਧੇਲਾ ਦੇ ਦਿਓ, 10 ਰੁਪਏ ਦੇ ਤੇ। ਪਿੱਛੇ ਕੋਈ ਸੱਜਣ ਤੁਰਿਆ ਆਉਂਦਾ ਸੀ, ਉਹ ਕਹਿੰਦਾ ਉਹ ਕੀ ਲਿਆਈ, ਕਹਿੰਦਾ 10 ਰੁਪਏ। ਕਹਿੰਦਾ ਪਤਾ ਕਿੰਨੇ ਅਮੀਰ ਨੇ, ਇਹ ਨੋਟਾਂ ਦੇ ਨੂੰ ਕਮੀ ਕੋਈ ਨਹੀਂ, ਪਤਾ ਨਹੀਂ ਕਿੱਥੇ ਪਏ, ਦੁਬਾਰਾ ਮੰਗ, ਹੁਣ ਕਹਿੰਦਾ ਜ਼ਿਆਦਾ ਦੇ। ਅਤੇ ਮੰਗਤਾ ਕੀ ਕਹਿੰਦਾ, ਕਹਿੰਦਾ ਖਾਲਸਾ ਜੀ ਮੇਰਾ ਹੱਥ ਟੱਡਣਾ ਹੱਕ ਆ, ਉਹ ਕੀ ਦੇਵੇ ਉਹਦਾ ਹੋ ਗਿਆ। ਇਹ ਗਰੀਬੀ ਆ, ਜੋ ਮਿਲਿਆ ਵਾਧੂ ਹੈ, 10 ਰੁਪਏ ਵੀ ਨਾ ਦਿੰਦਾ ਤੇ ਮੈਂ ਉਹਦਾ ਕੀ ਵਿਗਾੜ ਲੈਣਾ ਸੀ। ਕਹਿੰਦਾ ਭਾਵੇਂ ਅਮੀਰ ਨੇ ਪਰ ਬਹੁਤ ਸਿਆਣੇ ਨੇ, 10 ਰੁਪਏ ਤੇ ਦੇ ਗਏ, ਇਹ ਗਰੀਬੀ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਹਮੇਸ਼ਾ ਭਾਣੇ ਚ ਰਹਿ, ਜੋ ਪਰਮਾਤਮਾ ਦੇਵੇ ਉਹਦੇ ਦਿੱਤੇ ਚ ਖੁਸ਼ ਰਿਹਾ ਕਰ। ਇਹ ਗਰੀਬੀ ਵੇਸ ਬਣਾ, ਤਾਂ ਅੰਦਰ ਸ਼ਬਦ ਨੇ ਉੱਗਣਾ ਹੈ। ਤੇ ਜੇ ਗਰੀਬੀ ਵੇਸ ਨਹੀਂ ਆਇਆ, ਤੂੰ ਭਾਣੇ ਚ ਨਹੀਂ ਆਇਆ, ਤੂੰ ਅੰਦਰ ਸਿਮਰਨ ਕਰਦਾ ਤੇ ਰੋਜ਼ ਕਵੇ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ, ਕਹਿੰਦਾ ਫਿਰ ਇਹਨੇ ਨਹੀਂ ਉਗਣਾ, ਫਿਰ ਤੂੰ ਗਰੀਬ ਨਹੀਂ ਹੈ, ਠੀਕ ਹੈ ਬਈ। ਸੋ ਭਾਣੇ ਚ ਗਰੀਬੀ ਵੇਚਦਾ ਮਤਲਬ ਭਾਣੇ ਚ ਆਉਣਾ, ਕਹਿੰਦੇ ਭਾਣੇ ਚ ਆ। ਤਾਂ ਫਿਰ ਗੁਰੂ ਜੀ ਆਪਸੀ ਨੂੰ ਕਹਿਣ ਲੱਗੇ, ਕਹਿਣ ਲੱਗੇ ਵੀ ਉਹਨਾਂ ਨੂੰ ਨੱਥ ਪਾ ਦਿੰਦਾ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਜੇ ਮਨ ਜਾਣਨ ਸੂਲੀਆਂ ਕਾਹੇ ਮਿੱਠਾ ਖਾਏ। ਦੇਖੋ ਜੇ ਮਨ ਜਾਣੇ ਸੂਲੀਆਂ, ਕਹਿੰਦੇ ਜੇ ਮਨ ਜਾਣਦਾ ਆ ਵੀ ਜਿਹੜਾ ਸੰਸਾਰ ਆ ਇਹ ਫਾਹੀ ਹੈ, ਸੂਲੀ ਹੈ। ਸੂਲੀ ਕਿਹਨੂੰ ਕਹਿੰਦੇ? ਫਾਸੀ ਨੂੰ, ਫਾਹੀ ਨੂੰ। ਕਹਿੰਦੇ ਕਰੇ ਕੀ ਬੰਦਾ ਜੇ ਮਨ ਜਾਣਦਾ ਵੀ ਇਹ ਸੰਸਾਰ ਫਾਹੀ ਹੈ, ਇਹ ਸੰਸਾਰ ਫਾਂਸੀ ਹੈ, ਤੇ ਗੁਰੂ ਜੀ ਕੀ ਕਹਿਣ ਲੱਗੇ ਕਾਹੇ ਮਿੱਠਾ ਖਾਏ। ਕਹਿੰਦਾ ਫਿਰ ਕਿਉਂ ਖਾਂਦਾ ਮਿੱਠਾ, ਕਹਿੰਦਾ ਭਾਵ ਕਿਉਂ ਫਿਰ ਇਹਨਾਂ ਚ ਖੁਬਿਆ ਰਹਿੰਦਾ, ਪਰ ਮਨ ਟਲਦਾ ਨੀ ਵੇਖ ਲੋ। ਠੀਕ ਹੈ, ਮਨ ਜਾਣਤ ਸਭ ਬਾਤ, ਜਾਣਤ ਦੀ ਉਗਨ ਕਰੇ ਕਾਹੇ ਕੀ ਕੁਸਲਾਤ, ਹੱਥ ਦੀਪ ਕੂਹੇ ਪੜੇ। ਮਨ ਜਾਣਦਾ ਸਾਰੀਆਂ ਗੱਲਾਂ ਦੇ, ਇੱਡੀ ਕੋਈ ਗੱਲ ਨਹੀਂ। ਤੁਸੀਂ ਕੀ ਕਹੋਗੇ, ਸਾਨੂੰ ਵੀ ਤਾਂ ਪਤਾ ਹੀ ਹੈ ਵੀ ਸੰਸਾਰ ਝੂਠਾ ਆ, ਨਿਰੰਕਾਰ ਹੀ ਸੱਚਾ, ਸਾਨੂੰ ਨਹੀਂ ਪਤਾ, ਸਾਨੂੰ ਵੀ ਪਤਾ ਵੀ ਕੁਛ ਮੰਗਣਾ ਨਹੀਂ, ਪਰ ਪਰਖ ਲਾ ਦਿਓਗੇ ਕੀ ਕਹੋਗੇ, ਪਰ ਰਿਹਾ ਨਹੀਂ ਜਾਂਦਾ, ਕੀ ਕਰੀਏ ਹੁਣ। ਵਧੋ ਵਧੀ ਸਵੇਰੇ ਪਾਠ ਕਰਕੇ ਮਨ 'ਚ ਆ ਹੀ ਜਾਂਦਾ ਵੀ ਗੁਰੂ ਜੀ ਸਾਡਾ ਪਤਾ ਕੰਮ ਕਦੋਂ ਸਵਾਰੋਗੇ, ਆ ਜਾਂਦਾ। ਫਿਰ ਉਹੀ ਫਿਰ ਕਬੀਰ ਜੀ ਨੇ ਲਿਖਤੀ ਗੱਲ, ਕਹਿੰਦੇ ਮਨ ਜਾਣ ਤੇ ਬਸ ਬਾਤ, ਜਾਣਤੀ ਔਗਣ ਕਰੇ। ਕਹਿੰਦਾ ਜਾਣਦਾ ਸਭ ਕੁਛ ਹੀ ਆ, ਪਰ ਜਾਣਦਾ ਫਿਰ ਔਗਣ ਕਰਦਾ। ਠੀਕ ਹੈ, ਕਹਿੰਦੇ ਕਾਹੇ ਕੀ ਕੁਸਲਾਤ, ਕੁਸਲਾਤ ਕਿਹਨੂੰ ਕਹਿੰਦੇ, ਚੰਗੀ ਚੀਜ਼ ਨੂੰ, ਚੰਗੀ ਵਸਤੂ ਨੂੰ। ਹੱਥ ਦੀਪ ਕੂਹੇ ਫੜੇ, ਕਹਿੰਦੇ ਹੱਥ ਦੀਵਾ ਫੜਿਆ ਸੀ ਤੇ ਖੂਹ 'ਚ ਡਿੱਗ ਪਿਆ। ਗੁਰੂ ਜੀ ਇਸ਼ਾਰਾ ਕਰਦੇ ਆ, ਕਹਿੰਦੇ ਮਨ ਜਾਣਦਾ ਸਭ ਕੁਛ ਹੀ ਹੈ, ਪਰ ਕਰਦਾ ਉਗਣ ਹੀ ਹੈ। ਕਾਹੇ ਕੀ ਕੁਸਲਾਤ, ਕੁਸਲਾਤ ਚੰਗੀ ਚੀਜ਼, ਚੰਗੀ ਚੀਜ਼ ਕਿਹੜੀ ਹੈ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼। ਇਹਦੇ ਵਰਗਾ ਕੋਈ ਉਪਦੇਸ਼ ਹੈ ਕੋਈ, ਇਹਦੇ ਨਾਲ ਕੋਈ ਚੰਗੀ ਚੀਜ਼ ਕੋਈ ਹੈ ਕੋਈ, ਇਹਦੇ ਨਾਲ ਉੱਚੀ ਚੀਜ਼ ਹੈ ਕੋਈ ਹੈ। ਸੋ ਧਿਆਨ ਦਿਓ, ਕਹਿੰਦੇ ਫਿਰ ਕੀ ਫਾਇਦਾ ਹੋਇਆ ਇੱਡੇ ਵੱਡੇ ਪ੍ਰਕਾਸ਼ ਦੇ ਚਰਨਾਂ 'ਚ ਬਹਿਣ ਦਾ। ਠੀਕ ਹੈ, ਹੱਥ ਦੀਪ ਕੂਹੇ ਪੜੇ, ਕਹਿੰਦਾ ਦੀਵਾ ਹੱਥ 'ਚ ਫੜਿਆ, ਇਹਦਾ ਮਤਲਬ ਗੁਰਬਾਣੀ ਰੋਜ਼ ਪੜ੍ਹਦੇ ਹਾਂ ਅਤੇ ਮਨ ਬਿਰਤੀ ਸਾਡੀ ਖੁਜ ਡਿੱਗੀ ਹੈ। ਕਹਿੰਦਾ ਬਸ ਸੰਸਾਰ 'ਚ ਬੜੀ ਰਹਿੰਦੀ ਹੈ, ਸੰਸਾਰ 'ਚ ਖੁਬੇ ਰਹਿੰਦੇ ਆਪਾਂ ਰਾਤ ਦਿਨ। ਠੀਕ, ਇਹੀ ਚੀਜ਼ ਉਹਨਾਂ ਲਿਖ ਦਿੱਤੀ। ਕਹਿੰਦੇ ਕਹਿੰਦਾ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਕਾਹੇ, ਕਹਿੰਦਾ ਜੇ ਮਨ ਜਾਣਦਾ ਸੀ ਵੀ ਇਹ ਫਾਹੀ ਹੈ, ਫਾਸੀ ਹੈ, ਵੀ ਸੰਸਾਰ ਦੀ ਜਿਹੜੀ ਬੰਧਨ ਨੇ, ਸੰਸਾਰ ਦੀ ਜਿਹੜੀ ਖੇਡ ਹੈ ਨਾ, ਇਹ ਫਾਹੀ ਹੈ, ਇਹ 'ਚ ਜਿਹੜਾ ਫਸ ਗਿਆ ਨਿਕਲਿਆ ਨਹੀਂ ਜਾਣਾ, ਪਰ ਕਾਹੇ ਮਿੱਠਾ ਖਾਏ। ਕਹਿੰਦਾ ਫਿਰ ਕਿਉਂ ਮਿੱਠਾ ਕਰਕੇ ਖਾਂਦਾ, ਇਹਦਾ ਮਤਲਬ ਕਿਉਂ ਸੰਸਾਰ ਨੂੰ ਮਿੱਠਾ ਜਾਣਦਾ ਹੈ, ਕਿਉਂ ਕਹਿੰਦਾ ਫਿਰ ਸੰਸਾਰ ਦੀ ਝੂਠੀ ਦਾਤ ਤੋਂ ਗੱਲ ਨਹੀਂ ਮੰਨਣੀ, ਕਿਉਂ ਕਹਿੰਦਾ ਫਿਰ ਸੰਸਾਰ ਤੋਂ ਬਗੈਰ ਤੇ ਗੱਲ ਨਹੀਂ ਮੰਨਣੀ, ਕਿਉਂ ਕਹਿੰਦਾ ਫਿਰ। ਕਹਿੰਦੇ ਇਹਦਾ ਮਤਲਬ ਕੀ ਹੈ, ਵੀ ਸਿਰਫ ਇਹ ਵਿਖਾਵੇ ਲਈ ਕਹਿੰਦਾ ਕਿ ਮੈਨੂੰ ਪਤਾ ਆ ਵੀ ਇਹ ਸੰਸਾਰ ਝੂਠਾ ਆ, ਪਰ ਜੇ ਪਤਾ ਹੁੰਦਾ ਤਾਂ ਸ਼ਾਇਦ ਥੋੜ੍ਹਾ ਬਹੁਤਾ ਪਰਾ ਹੋ ਜਾਂਦਾ। ਗੁਰੂ ਪਿਆਰਿਓ ਧਿਆਨ ਦਿਓ, ਇੱਕ ਬੰਦਾ ਤਾਰ ਮੰਗੀ ਸੀ, ਕਹਿੰਦਾ ਮੈਨੂੰ ਪਤਾ ਕਰੰਟ ਪੈ ਜਾਣਾ। ਤੂੰ ਦੂਜਾ ਬੰਦਾ ਕਹਿੰਦਾ ਫੜ ਦੇ ਸਹੀ ਹੈ ਕਰੀ, ਕਹਿੰਦਾ ਮੈਨੂੰ ਪਤਾ ਕਰੰਟ ਪੈ ਜਾਣਾ। ਕਹਿੰਦਾ ਇੱਕ ਹੱਥ ਲਾ, ਕਹਿੰਦਾ ਭਾਜੀ ਮੈਨੂੰ ਪਤਾ ਕਰੰਟ ਪੈ ਜਾਣਾ। ਉਹ ਜ਼ੋਰ ਲਾਉਂਦਾ, ਤੈਨੂੰ ਪਤਾ, ਮੈਨੂੰ ਵੀ ਪਤਾ ਕਰੰਟ ਪੈਣਾ। ਇੱਕ ਹੱਥ ਤੇ ਲਾ, ਨਹੀਂ ਲਾਉਂਦਾ, ਕਦੀ ਨਹੀਂ ਲਾਉਂਦਾ ਹੱਥ, ਕਿਹੜੀ ਗੱਲ। ਕਹਿੰਦਾ ਮੈਂ ਮਰਨਾ ਕਰੰਟ ਪੈ ਜਾਣਾ। ਇਹ ਸਵਾਲ ਆ ਪੈਦਾ ਹੋਣ ਦਾ ਵੀ ਮੈਨੂੰ ਪਤਾ ਹੈ, ਹੱਥ ਲਾਉਂਦਾ ਹੀ ਨਹੀਂ, ਫਿਰ ਤੇ ਕਹਵੇ ਮੈਨੂੰ ਪਤਾ। ਤੇ ਇੱਥੇ ਮਨ ਕੀ ਕਹਿੰਦਾ, ਮੈਨੂੰ ਵੀ ਪਤਾ ਆ ਕਿ ਸੰਸਾਰ ਝੂਠਾ ਆ, ਮੋਹ ਮਾਇਆ ਐਵੇਂ ਹੀ ਆ। ਤਾਰ ਨੂੰ ਹੱਥ ਨਹੀਂ ਲਾਉਂਦਾ, ਪਰ ਮੋਹ ਮਾਇਆ ਛੱਡਦਾ ਨਹੀਂ, ਇਹਦਾ ਮਨ ਇਹਨੂੰ ਪਤਾ ਨਹੀਂ ਹੈ। ਜਿਹਨੂੰ ਪਤਾ ਸੀ ਤਾਰ ਫੜੀ ਨਹੀਂ, ਹੈ ਨਾ, ਕਰੰਟ ਪੈਣਾ ਮੈਂ ਮਰ ਜੂੰਗਾ, ਪਰ ਇੱਥੇ ਪਤਾ ਮੂੰਹ ਤੋਂ ਕਹਿੰਦਾ ਪਤਾ ਆ, ਮਨ ਨਹੀਂ ਮੰਨਿਆ। ਮਨ ਕੀ ਕਹਿੰਦਾ, ਯਾਰ ਇੱਦਾਂ ਥੋੜ੍ਹੀ ਸਰਨਾ, ਸੰਸਾਰ ਤੋਂ ਬਗੈਰ ਸਰਦਾ ਕਿੱਥੇ ਭਲਾ, ਹੈ, ਜੇ ਹੁਣ ਝੂਠੀ ਚੀਜ਼ ਨਹੀਂ ਹੈਗੀ ਤਾਂ ਸਰਦਾ ਕਿੱਥੇ, ਕਿਸੇ ਨੂੰ ਕਹਿ ਦਿਓ ਨਾ। ਕਈ ਸੱਜਣ ਮਿਲਦੇ ਨੇ, ਪਤਾ ਨਹੀਂ ਰੱਬ ਨੇ ਸਾਨੂੰ ਕਦੋਂ ਕਾਰ ਦੇਣੀ ਹੈ। ਤੁਹਾਨੂੰ ਕੋਈ ਭਾਈ ਦਾ ਸਕੂਟਰ ਹੈਗਾ, ਕਿੱਡੇ ਕਰਮਾਂ ਵਾਲੇ ਹੋ, ਹੈ, ਸਕੂਟਰ ਤਾਂ ਹੈਗਾ ਤੁਹਾਡੇ ਕੋਲ। ਕਹਿੰਦਾ ਹਾਂ, ਤੇ ਫਿਰ ਖੁਸ਼ ਰਿਹਾ ਕਰੋ। ਕਹਿੰਦਾ ਜੀ ਗੱਲ ਸੁਣੋ, ਗੱਲ ਕੋਈ ਨਹੀਂ, ਤੁਹਾਨੂੰ ਮਿਲ ਗਈ ਹੈ ਨਾ ਤਾਂ ਕਹਿੰਦੇ ਹੋ, ਖੁਸ਼ ਰਿਹਾ ਕਰੋ। ਅੱਗੋਂ ਜਵਾਬ ਦਿੰਦਾ ਹੈ, ਨਹੀਂ ਮਨ ਬਿਰਤੀ ਬਣਾਉਣੀ ਆ ਵੀ ਜਿੱਦਾਂ ਸਾਡੀ ਵਾਰੀ ਆਊਗੀ ਸਾਨੂੰ ਵੀ ਮਿਲ ਜੂਗੀ। ਠੀਕ, ਇਹਦਾ ਮਤਲਬ ਕੀ ਹੈ ਕਿ ਉਹ ਜਾਣਦਾ ਨਹੀਂ ਹੈ, ਜੇ ਸਿਰਫ ਜ਼ਬਾਨ ਤੋਂ ਕਹਿੰਦਾ ਸਾਨੂੰ ਵੀ ਪਤਾ, ਜ਼ਬਾਨ 'ਚ ਕਹੂਗਾ ਸਾਨੂੰ ਵੀ ਪਤਾ, ਜਦੋਂ ਦੇਣੀ ਰੱਬ ਨੇ ਦੇਣੀ ਆ ਫਿਰ ਨਹੀਂ ਚੱਲਦਾ। ਠੀਕ ਹੈ, ਮੈਨੂੰ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕੀ 'ਚ ਅਰਦਾਸ ਪੜ੍ਹ ਲਈ ਪੰਕਤੀ ਤੇ ਅਰਦਾਸ 'ਚ ਫਿਰ ਡਿਆ ਹੁੰਦਾ, ਆ ਵੀ ਕਰ ਦਿੱਤੇ, ਆ ਵੀ ਕਰ ਦਿੱਤੇ, ਆ ਵੀ ਕਰ ਦਿੱਤੇ, ਆ ਵੀ ਕਰ ਦਿੱਤੇ। ਇਹਦਾ ਮਤਲਬ ਜਾਣਦੇ ਸਭ ਕੁਛ ਹੀ ਹੈ ਪਰ ਅਜੇ ਜਾਣਦੇ ਨਹੀਂ ਹੈ। ਕਹਿੰਦਾ ਜੇ ਜਾਣਦੇ ਹੋ ਵੀ ਇਹ ਫਾਹੀ ਹੈ ਤਾਂ ਫਿਰ ਮਿੱਠਾ ਸਮਝ ਕੇ ਕਿਉਂ ਖਾਂਦੇ ਹੋ ਉਹਨੂੰ? ਕਹਿੰਦਾ ਪਾਓ ਮਿੱਠਾ ਜਾਣ ਕੇ ਸੰਸਾਰ 'ਚ ਕਿਉਂ ਫਸੇ ਫਿਰਦੇ ਹੋ? ਸੋ ਵਿਚਾਰ ਬਣਾਓ, ਆਪਣੇ ਆਪ ਆਪਸੀ ਨੂੰ ਸਮਝ ਲੱਗੂਗੀ ਗੁਰਬਾਣੀ ਦੀ। ਸਿਰਫ ਪਿਆਰ ਕਰਨਾ ਪੈਣਾ, ਮਨ ਬਿਰਤੀ ਬਣਾਓ ਕਿ ਜਦੋਂ ਗੁਰਬਾਣੀ ਪੜ੍ਹਨੀ ਹੈ ਕੋਈ ਝੂਠੀ ਮੰਗ, ਕੋਈ ਸੰਸਾਰ ਦੀ ਖਿੱਚ ਅੰਦਰ ਨਹੀਂ ਹੋਣੀ ਚਾਹੀਦੀ। ਜਾਓ ਆਪ ਜੀ ਦਿਨਾਂ 'ਚ ਕਹੋਗੇ ਕਿ ਬਾਬਾ ਜੀ ਸਾਨੂੰ ਗੁਰਬਾਣੀ ਦੀ ਆਪੇ ਸਮਝ ਲੱਗਣ ਲੱਗ ਪਈ, ਅਸੀਂ ਪਾਠ ਕਰਦੇ ਹਾਂ ਸਾਨੂੰ ਸਮਝ ਲੱਗਣ ਲੱਗ ਪਈ, ਮਨ ਟਿਕਣ ਲੱਗ ਪਿਆ। ਕਿਹੜੀ ਗੱਲੋਂ ਕਿਉਂਕਿ ਅੱਗੇ ਮਨ ਡਰ ਹੀ ਮਾਰਦਾ ਸੀ ਕਿਸੇ ਨੂੰ ਮਿਲ ਜਾਂਦਾ, ਹੁਣ ਕਿਸੇ ਨੂੰ ਕਹਿੰਦਾ ਮਿਲਣਾ ਕਿਹਨੂੰ ਆ, ਸਵਾਏ ਗੁਰੂ ਤੇਰੇ ਤੋਂ ਮਿਲਣਾ ਕਿਹਨੂੰ ਆ, ਫਿਰ ਟਿਕ ਗਿਆ। ਸੋ ਮਨ ਬਿਰਤੀ ਬਣਾਓ, ਜਿਵੇਂ ਦੀ ਬਣਾਓਗੇ ਫਿਰ ਆਪ ਚ ਆਨੰਦ ਪੈਦਾ ਹੋਏਗਾ। ਸੋ ਗੁਰੂ ਪਿਆਰਿਓ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।